ਇਹ ਇੱਕ ਚਿੱਟੇ ਦਿਨ ਵਰਗਾ ਸੱਚ ਹੈ ਕਿ ਜਿੰਨਾ ਮੇਰੀ ਕੌਮ ਨੇ ਮੈਨੂੰ ਨਵਾਜਿਆ ਹੋਰ ਕਿਸੇ ਨੂੰ ਇੰਨਾ ਨਹੀਂ ਨਵਾਜਿਆ। 95 ਕੈਸਟਾਂ ਮੇਰੀ ਕੌਮ ਨੇ ਸੁਣੀਆਂ ਨੇ, 24 ਸੀਡੀਆਂ ਸੁਣੀਆਂ ਨੇ, ਅਜੇ ਵੀ ਮੇਰੀ ਕੌਮ ਦੇ ਸੱਜਣ ਮੈਨੂੰ ਸੁਣਨਾ ਚਾਹੁੰਦੇ ਨੇ। ਇਹ ਠੀਕ ਹੈ, ਕਵੀਸ਼ਰ ਬੜੇ ਮੇਰੇ ਤੋਂ ਪਹਿਲਾਂ ਹੋਏ ਨੇ, ਪਰ ਕਿਸੇ ਨੇ ਆਪਣੇ ਵਰਗਾ ਪੈਦਾ ਨਹੀਂ ਕੀਤਾ। ਮੈਂ 125 ਜੋਗੀ ਬਣਾ ਦਿੱਤੇ ਨੇ, ਉਹਨਾਂ 'ਚੋਂ ਇੱਕ ਤੁਹਾਡੇ ਅੱਜ ਪੇਸ਼ ਹੈ, ਜੋਗਾ ਸਿੰਘ ਭਾਗੋਵਾਲੀ ਆ। ਹੁਣ ਤੁਸੀਂ ਸੁਣੋਗੇ ਜੋਗਾ ਸਿੰਘ ਭਾਗੋਵਾਲੀ ਵਿੱਚ ਕੀ ਕਲਾ ਕੁਦਰਤ ਹੈ, ਔਰ ਉਹਦੇ ਨਾਲ ਦੇ ਸਾਥੀਆਂ ਨੇ ਕਿਵੇਂ ਕੌਮੀ ਸੇਵਾ ਕੀਤੀ ਹੈ ਕਵੀਸ਼ਰੀ ਬਿਆਨ ਕਰਕੇ। ਮੈਨੂੰ ਛੁੱਟੀ ਬਖਸ਼ੋ ਅਤੇ ਉਹਨਾਂ ਨੂੰ ਸੁਣੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਜੇਤਾ ਸਮੁੰਦ ਸਾਗਰ ਨੀਰ ਭਰਿਆ ਤੇਤੇ ਉਗਣ ਹਮਾਰੇ ਦਇਆ ਕਰੋ ਕਿਛ ਮੇਰੀ ਪਾਵੋ ਡੁੱਬਦੇ ਪੱਥਰ ਤਾਰੇ ਜੀਅੜਾ ਅਗਨ ਬਰਾਬਰ ਤਪੈ ਪਿੱਤਰ ਵਗੈ ਕਾਤੀ ਪਰਣਵਤ ਨਾਨਕਾ ਹੁਕਮ ਪਛਾਣੇ ਸੁੱਖ ਹੋਵੇ ਦਿਨ ਰਾਤੀ ਸੁੱਖ ਹੋਵੇ ਦਿਨ ਰਾਤੀ
ਬਲਹਾਰੀ ਗੁਰ ਆਪਣੇ ਦਿਓਹਾੜੀ ਸਦਵਾਰ ਜਿਨ ਮਾਨਸ ਤੇ ਦੇਵਤੇ ਕੀਏ ਕਰਤ ਨ ਲਾਗੀ ਵਾਰ ਜੇ ਸੋ ਚੰਦਾ ਉਗਵੈ ਸੂਰਜ ਚੜੇ ਹਯਾਰ ਏਤੇ ਚਾਨਣ ਹੁੰਦਿਆਂ ਗੁਰਬਿਨ ਘੋਰ ਅੰਧਾਰ
ਸ੍ਰਿਸ਼ਟੀ ਦਾ ਮਾਲਕ ਚੁਕਲੀ ਕਲਮ ਤੇਰਾ ਪੁਰਵਾਸਾ ਜਲਾਂ ਥਲਾਂ ਬ੍ਰਹਿਮੰਡਾਂ ਦੇ ਵਿੱਚ ਹਰ ਥਾਂ ਤੇਰਾ ਵਾਸਾ
ਮੋ ਕਣੀ ਮਿਹਰ ਦੀ ਪਾ ਦੇ ਆਸਾ ਵਾਂਗ ਵੀ ਹੇ ਲਾਈਆਂ ਦਰ ਤੇਰੇ ਤੇ ਸ਼ਾਇਰ ਖੜੇ ਕਰ ਮਿਹਰ ਮੇਰਾ ਦਿਆ ਸਾਈਆਂ
ਰਾਤ ਦਵਸ ਦੇ ਗੇੜੇ ਅੰਦਰ ਔਦ ਵੀ ਤੁਰੀ ਜਾਵੇ ਵਿੱਚ ਤੂਫਾਨਾਂ ਜੀਵਨ ਨਈਆ ਡੱਕੋ ਡੋਲੇ ਖਾਵੇ
ਓ ਮਨ ਦੀ ਪਤ ਚੜ ਹਰੀ ਨ ਹੋਈ ਕਈ ਰੁੱਤਾਂ ਜਾ ਆਈਆਂ ਦਰ ਤੇਰੇ ਤੇ ਸ਼ਾਇਰ ਖੜੇ ਕਰ ਮੇਰ ਮੇਰਾ ਦਿਆ ਸਾਈਆਂ
ਵਿਖੇ ਵਕਾਰਾਂ ਵੱਲੋਂ ਹਟ ਕੇ ਟਿਕ ਜੈ ਸੁਰਤ ਟਿਕਾਣੇ ਮਨ ਤੂੰ ਜੋ ਤਸਰੂਪ ਹੈ ਜੇ ਕਰ ਆਪਣਾ ਮੂਲ ਪਛਾਣੇ
ਰਹਿਮਤ ਦੀ ਕਰ ਵਰਖਾ ਕਲੀਆਂ ਖਿੜ ਜਾਵਣ ਘੁੰਮਲਾਈਆਂ ਦਰ ਤੇਰੇ ਤੇ ਸ਼ਾਇਰ ਖੜੇ ਕਰ ਮੇਰ ਮੇਰਾ ਦਿਆ ਸਾਈਆਂ
ਓ ਵਿੱਚ ਭਲੇਖੇ ਦੁਨੀਆਂ ਪਿੱਛੇ ਲੱਗ ਕੇ ਦੀਨ ਗਵਾਇਆ ਦੁਨੀਆਂ ਵਾਲੇ ਮਿੱਤ ਬਣੇ ਨਾ ਧਰਮ ਗਿਆ ਨਹੀਂ ਆਇਆ
ਓ ਬੁਰਿਆਂ ਦੇ ਸੰਗ ਰਹੇ ਜਰਾਨੇ ਨਾ ਖੱਟੀਆਂ ਚੰਗਿਆਈਆਂ ਦਰ ਤੇਰੇ ਤੇ ਸ਼ਾਇਰ ਖੜੇ ਕਰ ਮੇਰ ਮੇਰਾ ਦਿਆ ਸਾਈਆਂ
ਸਦਨੇ ਨੂੰ ਤੂੰ ਭਗਤ ਬਣਾ ਲਿਆ ਸਦਨੇ ਨੂੰ ਤੂੰ ਭਗਤ ਬਣਾ ਲਿਆ ਨਿਤ ਜੀਵਾਂ ਨੂੰ ਕੋਵੇ ਗਨਕਾ ਵਰਗੀ ਪਾਪਣ ਤਰ ਜੈ ਮਿਹਰ ਜੇ ਤੇਰੀ ਹੋਵੇ
ਹੋ ਧੰਨੇ ਜੱਟ ਨੂੰ ਹੋ ਗਏ ਦਰਸ਼ਨ ਧੰਨੇ ਜੱਟ ਨੂੰ ਹੋ ਗਏ ਦਰਸ਼ਨ ਜਦੋਂ ਪਰੀਤਾਂ ਪਾਈਆਂ ਦਰ ਤੇਰੇ ਤੇ ਸ਼ਾਇਰ ਖੜੇ ਕਰ ਮੇਰ ਮੇਰਾ ਦਿਆ ਸਾਈਆਂ
ਜੂ ਸਭ ਵਰਗੇ ਹੁਸਨ ਵਪਾਰੀ ਅੱਟੀ ਮੁੱਲ ਪਵਾਉਣਾ ਤਖਤਾਂ ਵਾਲੇ ਮੰਗਦੇ ਵੇਖੇ ਨਜ਼ਰਾਂ ਜਦੋਂ ਪਵਾਉਣਾ
ਅਕਲਾਂ ਵਾਲੇ ਲਿਖ ਨਹੀਂ ਸਕਦੇ ਤੇਰੀਆਂ ਬੇਪਰਵਾਈਆਂ ਦਰ ਤੇਰੇ ਤੇ ਸ਼ਾਇਰ ਖੜੇ ਕਰ ਮੇਰ ਮੇਰਾ ਦਿਆ ਸਾਈਆਂ
ਤੇਰੀ ਕੁਦਰਤ ਹੁਕਮ ਤੇਰੇ ਵਿੱਚ ਕੀ ਰਚੇ ਨਜ਼ਾਰੇ ਜੰਗਲ ਜੂਹਾਂ ਪਰਬਤ ਬੇਲੇ ਥਾਲ ਗਗਨ ਵਿੱਚ ਤਾਰੇ
ਉੱਥੇ ਤਵਾਰ ਦੀ ਸਮਝ ਨ ਆਵੇ ਤੇ ਤਵਾਰ ਦੀ ਸਮਝ ਨ ਆਵੇ ਬਣਤਾ ਕਦੋਂ ਬਣਾਈਆਂ ਦਰ ਤੇਰੇ ਤੇ ਸ਼ਾਇਰ ਖੜੇ ਕਰ ਮੇਰ ਮੇਰਾ ਦਾ ਸਾਈਆਂ
ਜੀਵਨ ਮਰਨਾ ਖੇਡ ਦਸੇ ਕਾ ਜੀਵਨ ਮਰਨਾ ਖੇਡ ਦਸੇ ਕਾ ਡਰ ਨਾ ਮੌਤੋਂ ਲੱਗੇ ਚਿੰਤਕ ਲੈਣੀ ਠੱਗਣੀ ਬਣ ਬਣ ਨਾਸਿਆਂ ਨੂੰ ਠੱਗੇ
ਹੋ ਨੂਰ ਤੇਰੇ ਦੀਆਂ ਹਿਰਦੇ ਦੇ ਵਿੱਚ ਹੋ ਜਾਵਣ ਰੁਸ਼ਨਾਈਆਂ ਦਰ ਤੇਰੇ ਤੇ ਸ਼ਾਇਰ ਖੜੇ ਕਰ ਮੇਰ ਮੇਰਾ ਦਿਆ ਸਾਈਆਂ
ਆਖਿਓ ਮਿੱਠੀ ਬੋਲੀ ਬਣ ਜਾ ਰਸ ਰਸਨਾ ਵਿੱਚ ਭਰ ਦੇ ਸ਼ੈਰੀ ਫੁਰਨੇ ਫੁਰਨ ਦਿਮਾਗੋਂ ਐਸੀ ਕਿਰਪਾ ਕਰ ਦੇ
ਹੋ ਮੇਰ ਤੇਰੀ ਨਾਲ ਗੁੰਗਿਆਂ ਕੋਲੋਂ ਗੀਤਾ ਜਾਣ ਸੁਣਾਈਆਂ ਦਰ ਤੇਰੇ ਤੇ ਸ਼ਾਇਰ ਖੜੇ ਕਰ ਮੇਰ ਮੇਰਾ ਦਿਆ ਸਾਈਆਂ
ਆਨੰਦ ਲਹਿਰ ਵਿੱਚ ਲਾਈਏ ਗੋਤੇ ਆਨੰਦ ਲਹਿਰ ਵਿੱਚ ਲਾਈਏ ਗੋਤੇ ਦੁੱਖ ਨਾ ਆਵਣ ਨੇੜੇ ਮਹਿਕਾ ਵੰਡੇ ਕਾਵ ਬਗੀਚੀ ਰਹਿਣ ਬਣੇ ਨਿਤ ਖੇੜੇ
ਹੋ ਭਾਗੋ ਵਾਲੀਆ ਲਿਖਦੇ ਵਾਰਾ ਭਾਗੋ ਵਾਲੀਆ ਲਿਖਦੇ ਵਾਰਾ ਹਰਥਾ ਜਾਣ ਸੁਣਾਈਆਂ ਦਰ ਤੇਰੇ ਤੇ ਸ਼ਾਇਰ ਖੜੇ ਕਰ ਮੇਰ ਮੇਰਾ ਜਾ ਸਾਈਆਂ
ਪਰਮ ਸਤਿਕਾਰਯੋਗ ਖਾਲਸਾ ਜੀ ਸਭ ਤੋਂ ਪਹਿਲਾਂ ਆਪਣੇ ਦਿਲ ਦੀ ਸਾਂਝ ਕਲਗੀਆਂ ਵਾਲੇ ਪਾਤਸ਼ਾਹ ਮਹਾਰਾਜ ਨਾਲ ਜੋੜੋ ਉਹਨਾਂ ਦੀ ਬਖਸ਼ਿਸ਼ ਆਪਣੀ ਰਸਨਾ 'ਤੇ ਲਿਆਓ ਕਿਰਪਾ ਕਰੋ ਅਤੇ ਫਤਿਹ ਗਜਾਓ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਦੇ ਇਸ ਕਾਰਡਨ ਪ੍ਰੋਗਰਾਮ ਦੌਰਾਨ ਪੇਸ਼ ਕੀਤਾ ਜਾ ਰਿਹਾ ਹੈ ਹਿੰਦੁਸਤਾਨ ਦੀ ਮਸ਼ਹੂਰ ਕੰਪਨੀ ਟੀ ਸੀਰੀਜ਼ ਵੱਲੋਂ ਕੌਮ ਦੇ ਮਹਾਨ ਜਰਨੈਲ ਬਾਬਾ ਬੰਦਾ ਸਿੰਘ ਬਹਾਦਰ ਦੀ ਸ਼ਹਾਦਤ ਦਾ ਪ੍ਰਸੰਗ ਇਸ ਪ੍ਰਸੰਗ ਨੂੰ ਸਿੱਖ ਜਗਤ ਦੇ ਰੂਬਰੂ ਕਰ ਰਹੇ ਹਨ ਗਿਆਨੀ ਜੋਗਾ ਸਿੰਘ ਜੀ ਭਾਗੋਵਾਲੀਆ ਸਾਥ ਦੇ ਰਹੇ ਹਨ ਕਾਕਾ ਜੋਬਨ ਸਿੰਘ ਜੀ ਕੋਟਮੌਲਵੀ ਕਾਕਾ ਕੁਲਵੰਤ ਸਿੰਘ ਜੀ ਕੋਮਲ ਕਾਕਾ ਸੁਖਵਿੰਦਰ ਸਿੰਘ ਜੀ ਸੇਖਵਾਂ ਭੂਮਿਕਾ ਵਿੱਚ ਇਉਂ ਕਿਹਾ ਜਾ ਸਕਦਾ ਹੈ ਗੁਰੂ ਕਲਗੀਆਂ ਵਾਲੇ ਪਾਤਸ਼ਾਹ ਮਹਾਰਾਜ ਦੱਖਣ ਦੀ ਯਾਤਰਾ ਦੌਰਾਨ 1708 ਈਸਵੀ ਦੇ ਸਤੰਬਰ ਮਹੀਨੇ ਵਿੱਚ ਮਾਧਵ ਦਾਸ ਬਰਾਗੀ ਦੇ ਆਸ਼ਰਮ ਵਿੱਚ ਪਹੁੰਚੇ ਰਿਧੀਆਂ ਸਿੱਧੀਆਂ ਦੀ ਦੁਨੀਆਂ ਵਿੱਚੋਂ ਕੱਢ ਕੇ ਉਸ ਮਾਧਵ ਦਾਸ ਬਰਾਗੀ ਨੂੰ ਅੰਮ੍ਰਿਤ ਦੀ ਸ਼ਕਤੀ ਨਾਲ ਜੋੜਿਆ ਖੰਡੇ ਬਾਟੇ ਦੀ ਪੌਲ ਦਿੱਤੀ ਅਤੇ ਉਹਦਾ ਨਾਂ ਰੱਖਿਆ ਬਾਬਾ ਬੰਦਾ ਸਿੰਘ ਬਹਾਦਰ ਇੱਥੇ ਹੀ ਬਸ ਨਹੀਂ ਉਹਦੇ 'ਤੇ ਕਿਰਪਾ ਕਰਕੇ ਉਹਨੂੰ ਪੰਥ ਦਾ ਜਰਨੈਲ ਥਾਪਿਆ ਉਹਦੇ ਹੱਥ ਕੌਮ ਦਾ ਨਿਸ਼ਾਨ ਦਿੱਤਾ ਕੌਮ ਦੇ ਨਾਂ 'ਤੇ ਚਿੱਠੀਆਂ ਲਿਖ ਕੇ ਦਿੱਤੀਆਂ ਉਹਦੇ ਨਾਲ ਗਿਣਤੀ ਦੇ ਸੂਰਮੇ ਦਿੱਤੇ ਰਵਾਨਾ ਕੀਤਾ ਉਹਨੂੰ ਨੰਦੇੜ ਦੀ ਧਰਤੀ ਤੋਂ ਪੰਜਾਬ ਨੂੰ ਉਹ ਯੋਧਾ ਇੱਕ ਤੂਫਾਨ ਵਾਂਗ ਨੰਦੇੜ ਦੀ ਧਰਤੀ ਤੋਂ ਤੁਰਿਆ ਅਤੇ ਪੰਜਾਬ ਦੀ ਧਰਤੀ 'ਤੇ ਆ ਪਹੁੰਚਿਆ ਉਹਨੇ ਖਾਲਸਾ ਪੰਥ ਦੀ ਖਿੰਡੀ ਪੁੰਡੀ ਸ਼ਕਤੀ ਨੂੰ ਇੱਕ ਝੰਡੇ ਥੱਲੇ ਇਕੱਤਰ ਕੀਤਾ ਔਰ ਆਖਿਆ ਗੁਰੂ ਕੇ ਲਾਡਲੇ ਸਿੰਘੋ ਜਿਨ੍ਹਾਂ ਜ਼ਾਲਮਾਂ ਨੇ ਹਕੂਮਤ ਦੇ ਨਸ਼ੇ ਵਿੱਚ ਅੰਨਿਆ ਹੋ ਕੇ ਹੱਦੋਂ ਵੱਧ ਅਤਿਆਚਾਰ ਕੀਤੇ ਨੇ ਆਓ ਉਹਨਾਂ ਦਾ ਲੇਖਾ ਜੋਖਾ ਕਰੀਏ 12 ਮਈ 1710 ਈਸਵੀ ਦਾ ਦਿਨ ਸਿੱਖ ਤਵਾਰੀਖ ਵਿੱਚ ਬੜਾ ਮਹੱਤਵਪੂਰਨ ਦਿਨ ਹੈ ਬਾਬਾ ਬੰਦਾ ਸਿੰਘ ਬਹਾਦਰ ਦੀ ਅਗਵਾਈ ਹੇਠ ਇਸੇ ਦਿਨ ਗੁਰੂ ਕੇ ਖਾਲਸੇ ਨੇ ਚੱਪੜਚਿੜੀ ਦੇ ਮੈਦਾਨ ਵਿੱਚ ਵਜ਼ੀਰ ਖਾਨ ਨੂੰ ਕਤਲ ਕਰਕੇ ਫਤਿਹ ਪ੍ਰਾਪਤ ਕੀਤੀ 14 ਮਈ ਨੂੰ ਗੁਰੂ ਕਾ ਖਾਲਸਾ ਜੇਤੂਆਂ ਦੇ ਰੂਪ ਵਿੱਚ ਸਰਹੰਦ ਵਿੱਚ ਦਾਖਲ ਹੋਇਆ ਕੁਦਰਤ ਦੀ ਅਨੋਖੀ ਖੇਡ ਵਰਤ ਰਹੀ ਸੀ ਜਿਸ ਧਰਤੀ 'ਤੇ 6 ਸਾਲ ਪਹਿਲਾਂ ਨਿੱਕੇ ਨਿੱਕੇ ਸਾਹਿਬਜ਼ਾਦਿਆਂ ਨੂੰ ਤਸੀਹੇ ਦੇ ਕੇ ਸ਼ਹੀਦ ਕੀਤਾ ਗਿਆ ਅੱਜ ਉੱਥੇ ਖਾਲਸਾ ਰਾਜ ਦਾ ਪੰਚਮ ਲਹਿਰਾ ਰਿਹਾ ਸੀ ਸਰਹੰਦ ਦੀ ਧਰਤੀ ਦੇ ਯਰਿਆਂ ਵਿੱਚੋਂ ਆਵਾਜ਼ ਆ ਰਹੀ ਸੀ, ਉਹ ਕੌਮ ਨਹੀਂ ਕਦੇ ਗੁਲਾਮ ਰਹਿੰਦੀ, ਜਿਹੜੀ ਕੌਮ ਨੂੰ ਮਰਨ ਦਾ ਝੱਲ ਪੈ ਜਾਏ ਪੈਂਦਾ ਅੰਤ ਨੂੰ ਮੁੱਲ ਕੁਰਬਾਨੀਆਂ ਦਾ, ਭਾਵੇਂ ਅੱਜ ਪੈ ਜਾਏ ਭਾਵੇਂ ਕੱਲ੍ਹ ਪੈ ਜਾਏ। ਖਾਲਸਾ ਪੰਥ ਦਾ ਕੇਸਰੀ ਨਿਸ਼ਾਨ ਸਾਹਿਬ ਝੁਲ ਰਿਹਾ ਸੀ, ਖੁਸ਼ੀ ਵਿੱਚ ਸਿੰਘ ਗੁਰੂ ਕੇ ਜਕਾਰੇ ਗਜਾ ਰਹੇ ਸਨ। ਬਾਬਾ ਬੰਦਾ ਸਿੰਘ ਬਹਾਦਰ ਦੇ ਖਾਲਸਾ ਰਾਜ ਦੀਆਂ ਚੜ੍ਹਤਾਂ ਮੁਗਲ ਹਕੂਮਤ ਤੋਂ ਬਰਦਾਸ਼ਤ ਨਾ ਹੋਈਆਂ। ਅਖੀਰ ਹਿੰਦੁਸਤਾਨ ਦੀ ਮੁਗਲ ਹਕੂਮਤ ਨੇ ਸਾਰੀ ਤਾਕਤ ਬਾਬਾ ਬੰਦਾ ਸਿੰਘ ਦੇ ਖਿਲਾਫ਼ ਝੋਕ ਦਿੱਤੀ। 6 ਸਾਲ ਇਹ ਗੁਰੂ ਕਾ ਲਾਲ ਹਿੰਦੁਸਤਾਨ ਦੀ ਜ਼ਾਲਮ ਹਕੂਮਤ ਨਾਲ ਗਰੀਲਾ ਯੁੱਧ ਕਰਦਾ ਰਿਹਾ। ਕੁਦਰਤ ਦੇ ਰੰਗ ਅਖੀਰ ਅਪ੍ਰੈਲ 1715 ਈਸਵੀ ਨੂੰ ਇਹ ਮੁਗਲ ਹਕੂਮਤ ਦੇ ਵਿਰੁੱਧ ਲੜਦਾ ਲੜਦਾ ਗਰਦਾਸ ਨੰਗਲ ਦੀ ਗੜੀ ਵਿੱਚ ਘਿਰ ਗਿਆ। ਗਿਣਤੀ ਦੇ ਚੰਦ ਸੂਰਮੇ ਨੇ, ਗੋਲੀ ਸਿੱਕਾ ਬਰੂਦ ਬਿਲਕੁਲ ਸੀਮਿਤ ਸਾਧਨ ਨੇ, ਪਰ ਗੜੀ ਦੇ ਬਾਹਰ ਲੱਖਾਂ ਦੀ ਗਿਣਤੀ ਵਿੱਚ ਫੌਜਾਂ ਨੇ ਘੇਰਾ ਪਾਇਆ ਹੋਇਆ ਹੈ। ਦੁਸ਼ਮਣ ਦੀ ਫੌਜ ਦੀ ਕਮਾਂਡ ਕਰ ਰਿਹਾ ਹੈ ਅਬਦੁਲ ਸਮੁੰਦ ਖਾਨ ਦਲੇਰੇ ਜੰਗ ਨਾਜ਼ਮ ਲਾਹੌਰ, ਉਹਦਾ ਪੁੱਤਰ ਖਾਨ ਬਹਾਦਰ ਖਾਨ ਜ਼ਕਰੀਆ ਖਾਨ, ਜ਼ਕਰੀਆ ਖਾਨ ਦਾ ਸਹੁਰਾ ਅਮੀਨ ਖਾਨ, ਕਦਮੁਦੀਨ ਮੁਜ਼ੱਫਰ ਖਾਨ ਅਤੇ ਹੋਰ ਬਹੁਤ ਸਾਰੇ ਬਾਈ ਧਾਰੀਏ ਅਤੇ ਰਾਜਪੂਤ ਰਾਜੇ ਬੰਦਾ ਸਿੰਘ ਬਹਾਦਰ ਨੂੰ ਗੜੀ ਦੇ ਅੰਦਰ ਘੇਰ ਕੇ ਬੈਠੇ ਹੋਏ ਨੇ। ਮੁਗਲ ਹਕੂਮਤ ਦੀਆਂ ਤੋਪਾਂ ਨੇ ਗੜੀ ਉੱਤੇ ਅੱਗ ਵਰਸਾਈ ਹੈ, ਅੱਗੋਂ ਸਿੰਘਾਂ ਨੇ ਮੂੰਹ ਤੋੜਵਾਂ ਜਵਾਬ ਦਿੱਤਾ ਹੈ। ਇਹ ਘੇਰਾ ਕਈ ਮਹੀਨੇ ਲੰਮਾ ਹੋ ਗਿਆ, ਪਰ ਗੁਰੂ ਕੇ ਲਾਲ ਅਕਾਲ ਪੁਰਖ ਪਰਮਾਤਮਾ 'ਤੇ ਭਰੋਸਾ ਰੱਖ ਕੇ ਲੜਦੇ ਰਹੇ, ਉਹਨਾਂ ਨੇ ਹਾਰ ਨਹੀਂ ਮੰਨੀ। ਪਰ ਯਾਦ ਰੱਖੋ, ਗੜੀ ਦੇ ਬਾਹਰ ਦੁਸ਼ਮਣ ਦੀਆਂ ਫੌਜਾਂ ਸਨ, ਸਰਕਾਰੀ ਧਿਰ ਸੀ, ਜੇ ਉਹਨਾਂ ਦੇ 10 ਸਿਪਾਹੀ ਮਰਦੇ 20 ਹੋਰ ਭਰਤੀ ਹੋ ਜਾਂਦੇ, ਪਰ ਅੰਦਰ ਜੇ 1 ਵੀ ਗੁਰੂ ਕਾ ਲਾਲ ਸ਼ਹੀਦ ਹੋ ਜਾਂਦਾ ਉਹਦਾ ਘਾਟਾ ਪੂਰਾ ਨਾ ਹੁੰਦਾ। ਜਿੱਥੇ ਗੋਲੀ ਸਿੱਕਾ ਬਰੂਦ ਮੁੱਕਦਾ ਗਿਆ ਖਾਲਸਾ ਜੀ, ਉੱਥੇ ਸਿੰਘਾਂ ਕੋਲੋਂ ਰਾਸ਼ਨ ਪਾਣੀ ਵੀ ਮੁੱਕਦਾ ਗਿਆ, ਕਿਉਂਕਿ ਗੜੀ ਦੇ 4 ਚੁਫੇਰੇ ਨਾਕੇ ਲਾ ਕੇ ਰਸਤੇ ਸੀਲ ਕੀਤੇ ਹੋਏ ਸਨ। ਨਾ ਕੋਈ ਅੰਦਰੋਂ ਬਾਹਰ ਜਾ ਸਕਦਾ ਸੀ, ਨਾ ਕੋਈ ਬਾਹਰੋਂ ਅੰਦਰ ਆ ਸਕਦਾ ਸੀ। ਫਿਰ ਵੀ ਗੁਰੂ ਕੇ ਲਾਲ ਗੁਰੂ 'ਤੇ ਭਰੋਸਾ ਰੱਖ ਕੇ ਹਿੰਦੁਸਤਾਨ ਦੇ ਗਲੋਂ ਗੁਲਾਮੀ ਦੀਆਂ ਜੰਜੀਰਾਂ ਲਾਹੁਣ ਵਾਸਤੇ ਜਦੋਂ ਯਾਦ ਕਰਦੇ ਰਹੇ, ਆ ਤੱਕੋ ਜ਼ਰਾ, ਇੱਕ ਪਾਸੇ ਦੁਸ਼ਮਣ ਦੀ ਬੰਦੂਕ 'ਚੋਂ ਨਿਕਲੀਆਂ ਗੋਲੀਆਂ ਸਿਰਾਂ ਦੇ ਸਿੰਘਾਂ ਦੇ ਸਿਰਾਂ ਤੋਂ ਦੀ ਗੁਜ਼ਰ ਕੇ ਮੌਤ ਦਾ ਪੈਗਾਮ ਦੇ ਰਹੀਆਂ ਨੇ, ਦੂਜੇ ਪਾਸੇ ਅੰਦਰ ਭੁੱਖਮਰੀ ਨੇ ਆਪਣੇ ਰੰਗ ਵਿਖਾਏ ਹੋਏ ਨੇ, ਫਿਰ ਵੀ ਗੁਰੂ ਕੇ ਇਹ ਬਹਾਦਰ ਸਿੰਘ ਗੁਰਦਾਸ ਨੰਗਲ ਦੀ ਗੜੀ ਅੰਦਰ ਹੀ ਜਿਵੇਂ ਮੁਗਲ ਹਕੂਮਤ ਦਾ ਟਾਕਰਾ ਕਰ ਰਹੇ ਨੇ, ਉਸ ਵਕਤ ਦੇ ਵਾਕਿਆ ਆਤ ਨੂੰ ਭਾਗੋ ਵਾਲੀਆਂ ਦਾ ਕਵੀਸ਼ਰ ਜਥਾ ਇਹਨਾਂ ਸ਼ਬਦਾਂ ਵਿੱਚ ਇਉਂ ਬਿਨੇ ਕਰਿਆ ਹੈ।
ਜਦ ਮੁਗਲਾਂ ਦੀ ਫੌਜ ਨੇ ਆ ਕੀਤੇ ਹੱਲੇ ਵਿੱਚ ਗੜੀ ਦੇ ਮੋਰਚੇ, ਫਿਰ ਸਿੰਘਾਂ ਮੱਲੇ
ਰੱਖ ਕੇ ਓਟੇ ਅਕਾਲ ਦੀ ਆ ਲਾਇਆ ਡੇਰਾ, ਪਾਲਿਆ ਬੰਦਾ ਸਿੰਘ ਨੂੰ ਦੁਸ਼ਮਣ ਨੇ ਘੇਰਾ।
ਉਹ ਕਈ ਮੀਲਾਂ ਤੱਕ ਫੌਜ ਸੀ ਪਈ ਨਜ਼ਰੀ ਆਉਂਦੀ, ਫੜ ਲੋ ਬੰਦਾ ਸਿੰਘ ਨੂੰ ਇਉਂ ਨਾਰੇ ਲਾਉਂਦੀ
ਕਰ ਲਿਆ ਗੜੀ ਦਾ ਸਲ 4 ਚੁਫੇਰਾ, ਪਾਲਿਆ ਬੰਦਾ ਸਿੰਘ ਨੂੰ ਦੁਸ਼ਮਣ ਨੇ ਘੇਰਾ।
ਪਰਬਤ ਵਰਗੇ ਹੌਸਲੇ ਉਹ ਸਿੰਘ ਮੂਲ ਨਾ ਡਰਦੇ, ਦੇਸ਼ ਧਰਮ ਲਈ ਸੂਰਮੇ ਹੱਸ ਹੱਸ ਕੇ ਮਰਦੇ।
ਉਹ ਕੁਦਰਤ ਚਾਹੁੰਦੀ ਪਰਖਣਾ ਮਰਦਾਂ ਦਾ ਯੇਰਾ, ਪਾਲਿਆ ਬੰਦਾ ਸਿੰਘ ਨੂੰ ਦੁਸ਼ਮਣ ਨੇ ਘੇਰਾ।
ਹਰ ਪਰ ਧਰਤੀ ਹਿਲਦੀ ਜਦ ਤੋਪਾਂ ਗੜਕਣ, ਥਰ ਥਰ ਧਰਤੀ ਹਿਲਦੀ ਜਦ ਤੋਪਾਂ ਗੜਕਣ, ਸਿੰਘਾਂ ਸ੍ਰੀ ਬਰੂਦ ਦੇ ਪਏ ਪਾਂਬੁਰ ਭੜਕਣ।
ਧੂੜ ਚੜੀ ਅਸਮਾਨ ਤੇ ਪੈ ਗਿਆ ਹਨੇਰਾ, ਪਾਲਿਆ ਬੰਦਾ ਸਿੰਘ ਨੂੰ ਦੁਸ਼ਮਣ ਨੇ ਘੇਰਾ।
ਦਿੱਤਾ ਮੋਰ ਜਵਾਬ ਸੀ ਜੋਧਿਆਂ ਬੁਲਬੀਰਾ, ਸੁੱਟ ਲੈ ਖੱਬੀ ਖਾਨ ਕੀ ਸਿੰਘਾਂ ਦਿਆ ਤੀਰਾ।
ਇੱਕੀਓ ਕੱਤੀ ਪਾਵਦੇ ਨਾ ਕਰਦੇ ਦੇਰਾ, ਪਾਲਿਆ ਬੰਦਾ ਸਿੰਘ ਨੂੰ ਦੁਸ਼ਮਣ ਨੇ ਘੇਰਾ।
ਕਈ ਮਹੀਨੇ ਹੋ ਗਏ ਮੁਕਿਆ ਅੰਨਦਾਨਾ, ਫਿਰ ਵੀ ਸਦਕੀ ਸੂਰਮੇ ਰਹੇ ਮਨ ਦੇ ਪਾਣਾ।
ਆਖਰ ਕਲਗੀ ਵਾਲਿਆ ਲੱਖ ਸ਼ੁਕਰ ਤੇਰਾ, ਆਖਰ ਕਲਗੀ ਵਾਲਿਆ ਲੱਖ ਸ਼ੁਕਰ ਤੇਰਾ, ਪਾਲਿਆ ਬੰਦਾ ਸਿੰਘ ਨੂੰ ਦੁਸ਼ਮਣ ਨੇ ਘੇਰਾ।
ਘੇਰਾ ਵਰਗੇ ਸੂਰਮੇ ਉਹ ਹਿੱਲਣੋ ਵੀ ਰਹਿ ਗਏ, ਬੁਰਜਾਂ ਦੇ ਸਰੀਰ ਸੀ ਭੁੱਖ ਹੱਥੋਂ ਟਹਿ ਗਏ।
ਹੁਕਮਤ ਰਾ ਹੈ ਮਾਲਕਾ ਜੋ ਕਰੇ ਚੰਗੇਰਾ, ਪਾਲਿਆ ਬੰਦਾ ਸਿੰਘ ਨੂੰ ਦੁਸ਼ਮਣ ਨੇ ਘੇਰਾ।
ਹੱਡੀਆਂ ਛੱਡਿਆ ਮਾਸ ਸੀ ਰੰਗ ਪੈ ਗਏ ਪੀਲੇ, ਹੱਡੀਆਂ ਛੱਡਿਆ ਮਾਸ ਸੀ ਰੰਗ ਪੈ ਗਏ ਪੀਲੇ ਫਿਰ ਵੀ ਮਨ ਗਈ ਨਨਾ ਅਣਖੀ ਅਣਖੀਲੇ
ਹੋ ਬਦਨ ਦੀ ਖਾਤਰ ਮਰਨ ਦਾ ਦਿਲ ਚਾਓ ਕਨੇਰਾ ਪਾਲਿਆ ਬੰਦਾ ਸਿੰਘ ਨੂੰ ਦੁਸ਼ਮਣ ਨੇ ਕੇਰਾ
ਬੜੀ ਮੁਸੀਬਤ ਕੈਰ ਦੀ ਕੋਈ ਪੇਸ਼ ਨਾ ਜਾਵੇ ਭੁੱਖ ਬੁਰੀ ਹੈ ਮੌਤ ਤੋਂ ਹਰ ਕੜੀ ਸਤਾਵੇ
ਹੋ ਚੜਦੇ ਸੂਰਜ ਨਾਲ ਹੀ ਬੇਮਲ ਬਨੇਰਾ ਪਾਲਿਆ ਬੰਦਾ ਸਿੰਘ ਨੂੰ ਦੁਸ਼ਮਣ ਨੇ ਕੇਰਾ
ਹੋ ਜਨਮ ਵਿਰੋਧੀ ਲੜਦੀਆਂ ਕਈ ਮੌਤ ਵੀ ਆ ਗਏ ਵਤਨ ਆਜ਼ਾਦੀ ਵਾਸਤੇ ਸਿਰ ਪੇਟ ਚੁੜਾ ਗਏ
ਦੁਸ਼ਮਣ ਨੇ ਕੇਰਾ
ਸਿੱਖ ਇਤਿਹਾਸ ਦੇ ਪੰਨੇ ਦੱਸਦੇ ਹਨ ਕਿ ਹਾਲਾਤ ਇੱਥੋਂ ਤੱਕ ਚਲੇ ਗਏ ਗੁਰੂ ਕੇ ਸਿੰਘਾਂ ਨੇ ਗੜੀ ਅੰਦਰ ਜਿਹੜੇ ਰੁੱਖ ਤੇ ਦਰਖਤ ਸਨ ਉਹਨਾਂ ਦੀਆਂ ਛੱਲਾਂ ਵੀ ਲਾ ਕੇ ਤੇ ਪੀ ਕੇ ਖਾ ਲਈਆਂ ਦਾਨਸ਼ਮੰਦਾਂ ਦਾ ਕਥਨ ਹੈ ਕਿ ਮੌਤ ਦੇ ਦਰਦ ਨਾਲੋਂ ਵੀ ਜਿਹੜਾ ਭੁੱਖ ਦਾ ਦੁੱਖ ਹੈ ਉਹ ਅਤ ਭਿਆਨਕ ਹੈ ਤਲਵਾਰਾਂ ਦੀਆਂ ਧਾਰਾਂ ਤੇ ਨੱਚਣ ਵਾਲੇ ਸੂਰਮੇ ਨਡਾਲ ਹੋ ਕੇ ਧਰਤੀ ਤੇ ਡਿੱਗਣ ਲੱਗ ਪਏ ਹੱਡੀਆਂ ਮਾਰ ਛੱਡ ਦਿੱਤਾ ਸੂਰਮਿਆਂ ਕੋਲ ਤਲਵਾਰਾਂ ਨੂੰ ਉਠਾਉਣ ਦੀ ਹਿੰਮਤ ਨਾ ਰਹੀ ਦੁਸ਼ਮਣ ਨੂੰ ਇਹ ਘੇਰੇ ਨੂੰ ਲੰਮਾ ਕਰ ਦਿੱਤਾ ਅੱਠ ਮਹੀਨਾ ਘੇਰਾ ਇਹ ਜਾਰੀ ਰਿਹਾ ਅੱਠ ਮਹੀਨੇ ਗੁਰੂ ਕੇ ਲਾਲ ਆਜ਼ਾਦੀ ਦੀ ਜੰਗ ਗੁਰਦਾਸ ਨੰਗਲ ਦੀ ਗੜੀ ਜ਼ਿਲ੍ਹਾ ਗੁਰਦਾਸਪੁਰ ਵਿੱਚ ਲੜਦੇ ਰਹੇ ਨੇ ਉਹਲੇ ਦੁਸ਼ਮਣ ਦੇ ਚੀਫ ਇਨ ਕਮਾਂਡਰ ਨੇ ਕ੍ਰਾਂਤ ਦੀਆਂ ਕਸਮਾਂ ਖਾ ਕੇ ਸਿੰਘਾਂ ਨੂੰ ਭਰੋਸਾ ਦਵਾ ਕੇ ਕਿ ਤੁਹਾਡੇ ਨਾਲ ਸ਼ਾਨਾ ਮੱਤਾ ਸਲੂਕ ਕੀਤਾ ਜਾਏਗਾ ਗੜੀ ਦਾ ਦਰਵਾਜ਼ਾ ਖਲਾ ਲਿਆ ਵਕਤ ਦਾ ਸਮਕਾਲੀ ਇਤਿਹਾਸਕਾਰ ਲਿਖਦਾ ਹੈ ਜਦੋਂ ਮੁਗਲ ਫੌਜਾਂ ਗੜੀ ਦੇ ਅੰਦਰ ਦਾਖਲ ਹੋਈਆਂ ਬਹੁਤੇ ਗੁਰੂ ਕੇ ਲਾਲ ਭੁੱਖ ਤੋਂ ਹੀ ਦਮ ਤੋੜ ਚੁੱਕੇ ਸਨ ਜਿਹੜੇ ਰਹਿੰਦੇ ਸਨ ਉਹਨਾਂ ਦੇ ਬਾਜੂਆਂ ਵਿੱਚ ਕੋਈ ਹਿੰਮਤ ਨਹੀਂ ਸੀ ਦੁਸ਼ਮਣ ਦਲਾਂ ਦੀ ਛਾਤੀ ਵਿੱਚ ਰਹਿਮ ਨਹੀਂ ਹੁੰਦਾ ਮੁਗਲ ਸਿਪਾਹੀਆਂ ਨੇ ਬਹੁਤ ਸਾਰੇ ਭੁੱਖ ਨਾਲ ਨਡਾਲ ਹੋਏ ਗੁਰੂ ਕੇ ਸਿੱਖਾਂ ਦੇ ਸਿਰ ਧੜ ਨਾਲੋਂ ਜੁਦਾ ਕਰਕੇ ਨੇਜਿਆਂ 'ਤੇ ਟੰਗ ਲਏ ਬਾਬਾ ਬੰਦਾ ਸਿੰਘ ਬਹਾਦਰ ਉਹਦਾ 4 ਸਾਲ ਦਾ ਪੁੱਤਰ ਅਜੇ ਸਿੰਘ ਉਹਦੇ 94 ਜੰਗੀ ਜਰਨੈਲ ਸਭ ਗ੍ਰਿਫਤਾਰ ਕਰ ਲਏ ਗਏ ਬਾਬਾ ਜੀ ਦੇ ਪੈਰਾਂ ਵਿੱਚ ਲੋਹੇ ਦੀਆਂ ਬੇੜੀਆਂ ਹੱਥਾਂ ਵਿੱਚ ਲੋਹੇ ਦੀਆਂ ਹੱਥਕੜੀਆਂ ਔਰ ਗਲ ਵਿੱਚ ਇੱਕ ਭਾਰਾ ਲੋਹੇ ਦਾ ਤੌਕ ਪਾ ਕੇ ਲੋਹੇ ਦੇ ਸਖ਼ਤ ਪਿੰਜਰੇ ਵਿੱਚ ਕੈਦ ਕਰਕੇ ਹਾਥੀ 'ਤੇ ਬਿਠਾ ਕੇ ਕੱਟੇ ਹੋਏ ਸਿੰਘਾਂ ਦੇ ਸੀਸ ਨੇਜਿਆਂ 'ਤੇ ਟੰਗ ਕੇ ਮੁਗਲ ਹਕੂਮਤ ਦੇ ਹੁਕਮਰਾਨ ਜਰਨੈਲ ਲਾਹੌਰ ਪਹੁੰਚ ਗਏ ਕਈ ਦਿਨ ਇਹਨਾਂ ਸਿੰਘਾਂ ਨੂੰ ਲਾਹੌਰ ਰੱਖਿਆ ਗਿਆ ਔੜਕ ਮੀਟਿੰਗ ਕੀਤੀ ਵਕਤ ਦੇ ਹੁਕਮਰਾਨ ਅਬਦੁਲ ਸਮੁੰਦ ਖਾਨ ਨੇ ਕਿ ਇਹ ਜਿਹੜੇ ਗੁਰੂ ਕੇ ਲਾਲ ਜਿਉਂਦੇ ਪਕੜੇ ਨੇ ਬਾਬਾ ਬੰਦਾ ਸਿੰਘ ਬਹਾਦਰ ਸਿੱਖ ਕੌਮ ਦਾ ਪਹਿਲਾ ਬਾਦਸ਼ਾਹ ਅਤੇ ਉਹਦੇ 94 ਸਾਥੀ ਇਹਨਾਂ ਨੂੰ ਦਿੱਲੀ ਪਹੁੰਚਾਇਆ ਜਾਏ ਉਸ ਵਕਤ ਹਿੰਦੁਸਤਾਨ ਦਾ ਬਾਦਸ਼ਾਹ ਸੀ ਫਰਕਸ਼ੀਅਰ ਖਾਨ ਬਹਾਦਰ ਖਾਨ ਜਕਰੀਆ ਖਾਨ ਦੀ ਡਿਊਟੀ ਲੱਗੀ ਉਹਨੇ ਹੱਥ ਜੋੜ ਕੇ ਆਖਿਆ ਸਤਿਕਾਰਯੋਗ ਪਿਤਾ ਜੀ 240 ਆਦਮੀ ਮੈਂ ਜਦ ਲੈ ਕੇ ਦਿੱਲੀ ਜਾਵਾਂਗਾ ਵਕਤ ਦੇ ਬਾਦਸ਼ਾਹ ਦੇ ਪੇਸ਼ ਕਰਾਂਗਾ ਉਹ ਮੈਨੂੰ ਝਿੜਕਾ ਮਾਰੇਗਾ ਕਿ ਇੰਨੇ ਮੁੱਠੀ ਪਰ ਸਿੰਘ ਇੰਨਾ ਲੰਮਾ ਸਮਾਂ ਵਕਤ ਦੀ ਹਕੂਮਤ ਨਾਲ ਕਿਵੇਂ ਲੜਦੇ ਰਹੇ ਗਿਣਤੀ ਵਧਾ ਲੈਣੀ ਚਾਹੀਦੀ ਹੈ ਫਿਰ ਕੀ ਹੋਇਆ ਗਸ਼ਤੀ ਫੌਜਾਂ ਪਿੰਡਾਂ ਵਿੱਚ ਚੜੀਆਂ ਜਿਹੜਾ ਗੁਰੂ ਕਾ ਲਾਲ ਅੰਮ੍ਰਿਤਧਾਰੀ ਹਲਵਾਉਂਦਾ ਦਿਸਿਆ ਉਹਨੂੰ ਫੜ ਲਿਆ ਗਿਆ ਜਿਹੜਾ ਖੂਹ ਵਾਉਂਦਾ ਦਿਸਿਆ ਉਹਨੂੰ ਫੜ ਲਿਆ ਗਿਆ ਇਸ ਤਰ੍ਹਾਂ ਨਿਰਦੋਸ਼ ਗੁਰੂ ਕੇ ਸਿੰਘਾਂ ਨੂੰ ਪਕੜ ਕੇ ਬਾਬਾ ਬੰਦਾ ਸਿੰਘ ਬਹਾਦਰ ਦੇ ਸਾਥੀ ਬਾਗੀ ਬਣਾ ਦਿੱਤਾ ਗਿਆ ਇਹਦਾ ਪੱਕਾ ਸਬੂਤ ਹੈ ਜਦੋਂ ਗੁਰਦਾਸ ਨੰਗਲ ਦੀ ਗੜੀ ਵਿੱਚੋਂ ਨੇਜਿਆਂ 'ਤੇ ਟੰਗੇ ਸਿਰਾਂ ਦੀ ਗਿਣਤੀ ਵੇਖੀ ਦੀ ਹੈ ਉਦੋਂ 300 ਹੈ ਪਰ ਜਦੋਂ ਇਹੀ ਕਾਫਲਾ ਦਿੱਲੀ ਪਹੁੰਚਦਾ ਹੈ ਅਤੇ ਨੇਜਿਆਂ 'ਤੇ ਸਿਰਾਂ ਨੇਜਿਆਂ 'ਤੇ ਟੰਗੇ ਹੋਏ ਗੁਰੂ ਕੇ ਸਿੰਘਾਂ ਦੇ ਸਿਰਾਂ ਦੀ ਗਿਣਤੀ 2000 ਤੋਂ ਵੱਧ ਜਾਂਦੀ ਹੈ ਇਹਦਾ ਮਤਲਬ ਹੈ ਬਹੁਤ ਸਾਰੇ ਵਿਦੋਸ਼ੇ ਸਿੱਖ ਘਰਾਂ ਵਿੱਚੋਂ ਪਕੜ ਕੇ ਉਹਨਾਂ ਨੂੰ ਬਾਬਾ ਬੰਦਾ ਸਿੰਘ ਬਹਾਦਰ ਦੇ ਸਾਥੀ ਬਣਾ ਦਿੱਤਾ ਗਿਆ ਬੜਾ ਵੱਖਰੀ ਕਿਸਮ ਦਾ ਨਜ਼ਾਰਾ ਦੁਨੀਆ ਵਾਲੇ ਵੇਖ ਰਹੇ ਨੇ ਸਭ ਤੋਂ ਮੋਹਰੇ ਮੋਹਰੇ ਮੁਗਲ ਸਿਪਾਹੀਆਂ ਨੇ ਕੀਤੇ ਹੋਏ ਸ਼ਹੀਦ ਸਿੰਘਾਂ ਦੇ ਸਿਰ ਆਪਣੇ ਨੇਜਿਆਂ 'ਤੇ ਟੰਗੇ ਹੋਏ ਨੇ ਉਹਨਾਂ ਦੇ ਖੁੱਲ੍ਹੇ ਵਾਲ ਹਵਾ ਵਿੱਚ ਉਡਾਰੀਆਂ ਲਾ ਰਹੇ ਨੇ ਉਹਨਾਂ ਦੇ ਪਿੱਛੇ ਜਿਹੜੇ ਗ੍ਰਿਫਤਾਰ ਕੀਤੇ ਗੁਰੂ ਕੇ ਲਾਲ ਉਹਨਾਂ ਨੂੰ ਹੱਥਕੜੀਆਂ 'ਤੇ ਬੇੜੀਆਂ ਪਾ ਕੇ ਬੱਧਾ ਹੋਇਆ ਹੈ ਕੌਮ ਦੇ ਮਹਾਨ ਜਰਨੈਲ ਨੂੰ ਪਿੰਜਰੇ ਵਿੱਚ ਪਾ ਕੇ ਹਾਥੀ 'ਤੇ ਲੱਦਿਆ ਹੋਇਆ ਉਹਦੇ ਦੁਆਲੇ ਸਖ਼ਤ ਪਹਿਰਿਆਂ ਦਾ ਪ੍ਰਬੰਧ ਕੀਤਾ ਹੋਇਆ ਹੈ ਉਦੋਂ ਪਿੱਛੇ ਪਿੱਛੇ ਮੁਗਲ ਜਰਨੈਲ ਬੜੀ ਖੁਸ਼ੀ ਵਿੱਚ ਝੂਮਦੇ ਦਿੱਲੀ ਨੂੰ ਤੁਰੇ ਜਾ ਰਹੇ ਨੇ ਕਹਿੰਦੇ ਨੇ ਉਸ ਦਿਨ ਪੰਜਾਬ ਦਿਆਂ ਲੋਕਾਂ ਨੇ ਕੰਮ ਕਾਜ ਛੱਡ ਕੇ ਗੁਰੂ ਕਿਆਂ ਸਿੰਘਾਂ ਦੇ ਦਰਸ਼ਨ ਕੀਤੇ ਲੋਕ ਆਖ ਰਹੇ ਸਨ ਇਹ ਮਾਵਾਂ ਦੇ ਹੀਰੇ ਇਹ ਭੈਣਾਂ ਦੇ ਵੀਰ ਹੱਥੀਂ ਬੰਨ੍ਹ ਕੇ ਮੌਤ ਦੇ ਗਾਨੇ ਹਿੰਦੁਸਤਾਨ ਦੀ ਆਜ਼ਾਦੀ ਦੀ ਖਾਤਰ ਮੌਤ ਵਿਆਉਣ ਵਾਸਤੇ ਜਾ ਰਹੇ ਨੇ। ਆਓ ਇਹਨਾਂ ਦੇ ਦਰਸ਼ਨ ਕਰੀਏ, ਕਿਉਂਕਿ ਇਹਨਾਂ ਨੇ ਸਿਰ ਕਟਵਾ ਤਾਂ ਲੈਣੇ ਨੇ ਪਰ ਦੁਸ਼ਮਣ ਦੇ ਕਦਮਾਂ 'ਤੇ ਨਹੀਂ ਰੱਖਣੇ। ਲਾਹੌਰ ਤੋਂ ਗੁਰੂ ਕਿਆਂ ਸਿੰਘਾਂ ਦਾ ਇੱਕ ਕਾਫਲਾ ਜਿਨ੍ਹਾਂ ਵਿੱਚ ਬਹੁਤ ਸਾਰੇ ਸ਼ਹੀਦ ਸਿੰਘ ਨੇ, ਕੁਝ ਜਿਉਂਦੇ ਸਿੰਘ ਨੇ, ਇਹ ਜਿਵੇਂ ਰਵਾਨਾ ਹੋਇਆ ਅਤੇ ਦਿੱਲੀ ਦੀ ਧਰਤੀ 'ਤੇ ਜਿਵੇਂ ਪਹੁੰਚਿਆ, ਇਹ ਸਾਰੀ ਤਸਵੀਰ ਨੂੰ ਕਵੀਸ਼ਰ ਜੱਥਾ ਭਾਗੋ ਵਾਲੀਆਂ ਦਾ ਇਉਂ ਅਰਜ਼ ਕਰ ਰਿਹਾ ਹੈ ਜੀ।
ਗੁਰਦਾਸ ਨੰਗਲ ਤੋਂ ਪਕੜ ਸਿੰਘਾਂ ਨੂੰ ਵਿੱਚ ਲਾਹੌਰ ਲਿਆਂਦਾ ਏ, ਛੱਡਣਾ ਨਹੀਂ ਕੋਈ ਸਿੰਘ ਜਿਉਂਦਾ, ਖਾਨ ਜਕਰੀਆ ਆਂਦਾ ਏ।
ਓ ਬਾਦਸ਼ਾਹ ਦੇ ਪੇਸ਼ ਕਰਨ ਲਈ ਤੋਰੇ ਦਿੱਲੀ ਵੱਲੇ ਨੇ, ਓ ਵੇਖੋ ਦਸ਼ਮੇਸ਼ ਦੇ ਦੁੱਲੇ ਮੌਤ ਵਿਆਵਣ ਚੱਲੇ ਨੇ।
ਪਿੰਡਾਂ ਵਿੱਚੋਂ ਪਕੜ ਬਦੋਸ਼ ਗਿਣਤੀ ਗਈ ਵਧਾਈ ਐ, ਦਰਦ ਪਕਾਰਾਂ ਸੁਣਦਾ ਨਾ ਕੋਈ ਦਿੰਦੇ ਲੋਕ ਦਹਾਈ। ਬਾਗੀ ਬੰਦੇ ਦੇ ਸਾਥੀ ਸਖਤ ਜ਼ੰਜੀਰਾਂ ਜੜੀਆਂ ਨੇ,
ਨਿਰਦੋਸ਼ਾਂ ਤੇ ਰੋਪ ਜਮਾ ਕੇ ਫੋਕੀ ਲੱਭਦੇ ਬੱਲੇ ਨੇ। ਉਹ ਵੇਖੋ ਦਸ਼ਮੇਸ਼ ਦੇ ਦੁੱਲੇ ਮੌਤ ਵਿਆਵਣ ਚੱਲੇ ਨੇ।
ਬੰਦਾ ਸਿੰਘ ਬਹਾਦਰ ਯੋਧਾ ਪਿੰਜਰੇ ਦੇ ਵਿੱਚ ਪਾਇਆ ਗਿਆ, ਫਿਰ ਵੀ ਡਰਦੇ ਕਰਨ ਵਸਾਨਾ ਕਰੜਾ ਪਹਿਰਾ ਲਾਇਆ ਗਿਆ।
ਜਿਸ ਦੀ ਤੇਗਨ ਦਲ ਵੈਰੀ ਤੇ ਕਈ ਮਹੀਨੇ ਠੱਲੇ ਨੇ, ਉਹ ਵੇਖੋ ਦਸ਼ਮੇਸ਼ ਦੇ ਦੁੱਲੇ ਮੌਤ ਵਿਆਵਣ ਚੱਲੇ ਨੇ।
ਜਿਸ ਦੇ ਨਾਮ ਨੂੰ ਸੁਣ ਕੇ ਵੈਰੀ ਸਾਨਾ ਉੱਚੀ ਪਰਦੇ ਸੀ, ਸਮਾਂ ਬਦਲਿਆ ਅੱਜ ਸ਼ੇਰ ਨੂੰ ਮੂਜੀ ਟਿਚਰਾ ਕਰਦੇ ਸੀ।
ਹੁਣ ਦੱਸ ਤੇਰਾ ਕੀ ਬਣੇਗਾ ਕਹਿੰਦੇ ਹਰੇਕ ਗੱਲੇ ਨੇ, ਉਹ ਵੇਖੋ ਦਸ਼ਮੇਸ਼ ਦੇ ਦੁੱਲੇ ਮੌਤ ਵਿਆਵਣ ਚੱਲੇ ਨੇ।
ਸਭ ਤੋਂ ਮੂਰੇ ਨੇ ਜਾਏ ਉੱਤੇ ਕੇਸ, ਸਭ ਤੋਂ ਮੂਰੇ ਨੇ ਜਾਏ ਉੱਤੇ ਸਿਰ ਸਿੰਘਾਂ ਦੇ ਟੰਗੇ ਸੀ, ਕੇਸ ਹਵਾ ਵਿੱਚ ਉੱਡਦੇ ਜਾਂਦੇ ਨਾਲ ਲਹੂ ਦੇ ਰੰਗੇ ਸੀ।
ਜਿਉਂਦੇ ਜੀ ਜਿੰਨਾ ਨੇ ਰੋਕੇ ਕਈ ਵਾਰੀ ਦੇ ਹੱਲੇ ਨੇ, ਉਹ ਵੇਖੋ ਦਸ਼ਮੇਸ਼ ਦੇ ਦੁੱਲੇ ਮੌਤ ਵਿਆਵਣ ਚੱਲੇ ਨੇ।
ਕਈ ਮਹੀਨੇ ਬਿਬਤਾ ਕੱਟੀ, ਮਿਲਿਆ ਨਾ ਕੁਝ ਖਾਣੇ ਨੂੰ, ਸਿਦਕੀ ਯੋਧੇ ਵਿੱਚ ਗਰੀ ਦੇ ਮਨ ਰਹੇ ਸੀ ਭਾਣੇ ਨੂੰ।
ਉਹ ਜ਼ਖਮਾਂ ਵਿੱਚੋਂ ਖੂਨ ਵਗੇ ਪਿਆ ਫੱਟ ਜਿਸਮ ਦੇ ਅੱਲੇ ਨੇ, ਉਹ ਵੇਖੋ ਦਸ਼ਮੇਸ਼ ਦੇ ਦੁੱਲੇ ਮੌਤ ਵਿਆਵਣ ਚੱਲੇ ਨੇ।
ਨਾਲ ਜ਼ੰਜੀਰਾਂ ਚੱਕੜੇ ਯੋਧੇ ਕਈ ਗੱਡਿਆਂ ਤੇ ਲੱਦੇ ਸੀ, ਨਸਨਾ ਜਾਵਣ ਕਿਧਰੇ ਬਾਗੀ ਸੰਗਲਾਂ ਦੇ ਨਾਲ ਬੱਦੇ ਸੀ।
ਧਰਮ ਬਚਾਵਣ ਖਾਤਰ ਮਰਦਾ ਸਿਰ ਤੇ ਦੁਖੜੇ ਚੱਲੇ ਨੇ, ਉਹ ਵੇਖੋ ਦਸ਼ਮੇਸ਼ ਤੇ ਦੁੱਲੇ ਮੌਤ ਵਿਆਵਣ ਚੱਲੇ ਨੇ।
ਵਿੱਚ ਸਰਹੰਦ ਦੇ ਜਾ ਪਹੁੰਚੇ ਜਾਂ ਹੋਰ ਮੁਸ਼ਕਲਾਂ ਪਾਈਆਂ ਨੇ, ਪੱਥਰ ਵੱਟੇ ਮਾਰ ਸੰਗਾਂ ਨੂੰ ਗੁੱਸਾ ਕੱਢਿਆ ਕਈਆਂ ਨੇ।
ਉਹ ਪਾਸ਼ਾ ਦੇ ਮਾਣਕ ਦੇ ਜਸਰੋਲੇ ਪੈਰਾਂ ਥੱਲੇ ਨੇ, ਉਹ ਵੇਖੋ ਦਸ਼ਮੇਸ਼ ਦੇ ਦੁੱਲੇ ਮੌਤ ਵਿਆਵਣ ਚੱਲੇ ਨੇ।
ਵਕਤ ਬੁਰੇ ਤੋਂ ਚਿਰ ਨਹੀਂ ਲੱਗਦਾ ਖੇਲ ਹੁੰਦੇ ਤਕਦੀਰਾਂ ਦੇ।
ਫੜ ਲੋ ਕਾਫਰ ਜਾਨ ਨਾ ਜਿਉਂਦੇ ਰਾਕੇਰਾਂ ਨੇ ਮੱਲੇ ਨੇ, ਉਹ ਵੇਖੋ ਦਸ਼ਮੇਸ਼ ਦੇ ਦੁੱਲੇ ਮੌਤ ਵਿਆਵਣ ਚੱਲੇ ਨੇ।
ਇੱਕ ਦੂਜੇ ਨੂੰ ਆਖਣ ਯੋਧੇ ਜਾਨ ਧਰਮ ਹਿੱਤ ਲਾਵਾਂਗੇ, ਸੁਰ ਜਾਵੇ ਤਾਂ ਫਿਕਰ ਨਾ ਕੋਈ ਸਿੱਖੀ ਸਿਦਕ ਨਭਾਵਾਂਗੇ।
ਕਹਿਣ ਸਿਆਣੇ ਮਰਦਾਂ ਦੇ ਸਿਰ ਪੈਂਦੇ ਕਾਜ ਵੱਲੇ ਨੇ, ਉਹ ਵੇਖੋ ਦਸ਼ਮੇਸ਼ ਦੇ ਦੁੱਲੇ ਮੌਤ ਵਿਆਵਣ ਚੱਲੇ ਨੇ।
ਲੰਮਾ ਬੰਦ ਮਕਾ ਕੇ ਆਖਰ ਪਹੁੰਚ ਗਏ ਵਿੱਚ ਦਿੱਲੀ ਦੇ, ਸਿਦਕ ਦੀ ਬੇੜੀ ਪੈਰ ਟਕਾ ਕੇ ਇਸ਼ਕ ਦੇ ਸਾਗਰ ਠਿੱਲੀ ਦੇ।
ਭਾਗੋ ਵਾਲੀ ਆਇਆ ਪਸਨੇ ਘਰ ਹੋਣੀ ਦੇ ਕੱਲੇ ਨੇ, ਉਹ ਵੇਖੋ ਦਸ਼ਮੇਸ਼ ਦੇ ਦੁੱਲੇ ਮੌਤ ਵਿਆਵਣ ਚੱਲੇ ਨੇ।
ਇਸ ਤਰ੍ਹਾਂ ਕੌਮ ਦਾ ਮਹਾਨ ਜਰਨੈਲ ਬਾਬਾ ਬੰਦਾ ਸਿੰਘ ਬਹਾਦਰ ਅਤੇ ਉਹਦੇ ਸੂਰਬੀਰ ਸਾਥੀ ਜਿਸ ਦਿਨ ਦਿੱਲੀ ਦੀ ਧਰਤੀ 'ਤੇ ਪਹੁੰਚੇ ਨੇ, ਉਦੋਂ ਫਰਵਰੀ ਦਾ ਮਹੀਨਾ ਅਤੇ ਸੰਨ ਈਸਵੀ 1716 ਸੀ। ਵਕਤ ਦਾ ਬਾਦਸ਼ਾਹ ਸੀ ਫਰਕਸੀਅਰ, ਉਸ ਨੇ ਖੁਸ਼ੀ ਦੇ ਵਿੱਚ ਸੋਨੇ ਦੀਆਂ ਮੋਹਰਾਂ ਦੀ ਛੋਟ ਬਾਜ਼ਾਰਾਂ ਵਿੱਚ ਕੀਤੀ कि हिंदुस्तान की हुकूमत का सब तो वड्डा बागी साढ़े पिंजरे विच कैद है, इनू मन पाउंदी सज़ा दे दित्ती जाएगी। वक्त का समकाली इतिहासकार मिर्जा मुहम्मद हारसी जेड़ा ये दावा करता है, अखी वेखे हालात जेड़े उन्हें लिखे ने, वह कहता मैं उस काफले दे नाल जा रहा सां, कहता दिल्ली की धरती का एक भी मनुख उस दिन ऐसा नहीं सी जेड़ा इन्हां योध्यां दे दर्शन करना आया होवे। कहता सब तो वड्डी गल वह लोग इन्हां नूं पुछदे सन हुण तुहाडा की बनेगा, अगों गुरु के लाल बड़ी जवान मर्दी नाल कहिंदे सन असीं गुरु के सिंह हाँ, मौत सानू डरा नहीं सकती, सानू तो भुख ने मजबूर कर दिता, नहीं तो दुनिया जानती है जदों गुरु के सिंह मैदाने जंग विच कुदते ने ते किवें दुश्मन दे भा दी कियामत लिया के रख देंदे ने। 700 गुरु का लाल एक वक्री जेल विच कैद कर दिता गया है। बाबा बंदा सिंह बहादुर उहदे 94 26 को साथी एक वक्री काल कोठरी विच कैद कर दिते गए ने। वक्त दे बादशाह फरक्सीर ने आख्या इन्हां सिंघां नूं जिउंदे नहीं छड़ना पर मारन का ढंग संसार के अंदर कोई नवेकला होना चाहिए। फैसला होया कि हर रोज़ 100 सिंघां दा जथा कढ़ के जेल विच्चों कतलगाह ते लियांदा जाए। जिहड़ा गुरु का सिख धर्म नूं छड़ के कलमा पढ़ के दीन प्रवान करके इस्लाम के दायरे विच आ जाए उहदी जान बख्श दित्ती जाए, जिहड़ा इस तरह ना करे उहनूं मौत दे घाट उतार दिता जाए। इतिहास कहिंदा है 5 मार्च मंगलवार 1716 ईस्वी का दिन सी जिदन पहला जथा कढ़ के कोतवाली के सामने कतलगाह ते लियांदा गया है। जलाद के हथ विच नंगी तलवार है, कोल काजी खलोता होया है, उन्हें आख्या गुरु क्यों सिंघो जे जान बचाउणी चाहुंदे हो अपना धर्म तब्दील कर लवो, नहीं तो सारे जलाद की तलवार की तार नगा दिते जाओगे। अगों गुरु क्या लाला ने चढ़दी कला नाल जवाब दिता, ओ काजी असी गुरु गोबिंद सिंह महाराज जी कोलों खंडे बाटे दे पहुंच सकी हुई है और सानू धर्म की सिक्ख्या दिती गई है, उन्ना चा सानू जिंदगी जीवन दा नहीं जिन्ना चा सानू अपने धर्म बदले मरन दा है। गुस्सा चढ़िया जलाद नू, उन्हें एक एक करके गुरु का लाल दुनिया दे वेंदिया चटका दिता है। आफरीन किसी भी गुरु के सिख ने दीन विच आउणा प्रवान नहीं कीता। इस तरह 6 दिन गुजर गए ने, 600 गुरु का लाल शहीद हो गया है। वक्त का बादशाह फरक्शियर सोचां दे आलम विच डुब्बा होया है कि किस मिट्टी दे बने हुए ने ये गुरु के सिख, सिर तां दई जा रहे ने पर दीन प्रवान करन वास्ते तैयार नहीं होंदे। हाले वह सलाहां भी सी जां इन्ने चिरां नूं एक बुढ़ी मां अपनी सज व्याई नूं नूं नाल लै के बादशाह दे दरबार विच दाखिल होई है। इन्हां नूं इत्थे तक लियाउण वाला रतन चंद नां दा हिंदू अहलकार सी जिस की इमदाद सरबरा खान कोतवाल ने की है। बुढ़ी माँ ने गल विच पल्ला पा के अखां विच अथरू भर के आख्या वक्त दे बादशाह मेरी फरियाद का मजबून यह है कि अज जिहड़ा जथा सिंघां दा शहीद होना है उहदे विच मेरा पुत्र है जिहड़ा जमांदरू तां सिख नहीं, एवें बाबा बंदा सिंह बहादुर की दहशत तो डरदिआं जज्बाती हो के सिख बन गया है, उहनूं सिखां दे भुलेखे विच पकड़ लिया गया है। मैं दावा करदी हाँ असीं हिंदू हाँ और साडा सिक्खी नाल कोई संबंध नहीं, इस करके मेरे पुत्र की जान बख्शिश कर दी जाए। उस वक्त बुढ़ी माँ ने वक्त के बादशाह के दरबार में अपने पुत्र की जान की भीख जिवें मंगी, उस वक्त के सीन नूं इउं पेश किया जा रहा है जी।
बुढ़ी विधवा दा बोली आदम ममता दी झोली गल ते लवाली खोली कहिंदी हाथ जोर सचियां सनावां वे कहर ना करी तू हाकम पुत्तां बिना ना जिउंदियां मावां कहर ना करी तू हाकम
वो परे चुगला ने कन्न फौजा तेरियां ने मन लिया पुत मेरा बन सच झूठ विचों राजिया नतारी वे मेरे बेकसूर पुत नूं एवें सिख ना समझ के मारी वे मेरे बेकसूर पुत नूं
तू है देख सरकार साडी मारियां नी यार सानू तेरा सत्कार सदा मंगदे हां तेरियां दुआवां वे कैर ना करी तू हाकमा कैर ना करी तू हाकमा पुत्तां बिना ना जिउंदियां मावां कैर ना करी तू हाकमा
सिंघां कैर सी ਕਮਾਏ ਲੋਕੀ ਅਬਰੀ ਡਰਾਏ ਕੇਸ ਦਾਣੀਆਂ ਰਖਾਏ ਗੱਲ ਡੂੰਗੀ ਅਰਾ ਸੋਚ ਕੇ ਵਿਚਾਰੀ ਵੇ ਮੇਰੇ ਬੇਕਸੂਰ ਪੁੱਤ ਨੂੰ ਵੇ ਮੇਰੇ ਬੇਕਸੂਰ ਪੁੱਤ ਨੂੰ ਐਵੇਂ ਸਿੱਖ ਨਾ ਸਮਝ ਕੇ ਮਾਰੀ ਵੇ ਮੇਰੇ ਬੇਕਸੂਰ ਪੁੱਤ ਨੂੰ
ਮੇਰਾ ਇੱਕੋ ਹੈ ਸਹਾਰਾ ਹਾਂ ਮੇਰਾ ਇੱਕੋ ਹੈ ਸਹਾਰਾ ਮੇਰੀ ਅੱਖੀਆਂ ਨਾ ਤਾਰਾ ਪਿਤਾਰਿਆ ਨਾ ਵਿਚਾਰਾ ਮੰਗ ਮੰਗ ਕੇ ਵਕਤ ਦੋਵੇਂ ਖਾਵਾਂ ਵੇ ਕੈਰ ਨਾ ਕਰੀ ਤੂੰ ਹਾਕਮਾਂ ਪੁੱਤਾਂ ਬਿਨਾਂ ਨਾ ਜਿਉਂਦੀਆਂ ਮਾਵਾਂ ਕੈਰ ਨਾ ਕਰੀ ਤੂੰ ਹਾਕਮਾਂ
ਉਹ ਮੇਰੇ ਨਾਲ ਜੋ ਸਵਾਣੀ ਇਹ ਮੇਰੀ ਨੂੰ ਰਾਣੀ ਇਹਦੇ ਉਮਰਾਂ ਦਾ ਹਾਣੀ ਇਸ ਭੋਲੀ ਉੱਤੇ ਕੈਰ ਨਾ ਗੁਯਾਰੀ ਵੇ ਮੇਰੇ ਬੇਕਸੂਰ ਪੁੱਤ ਨੂੰ ਵੇ ਮੇਰੇ ਬੇਕਸੂਰ ਪੁੱਤ ਨੂੰ ਐਵੇਂ ਸਿੱਖ ਨਾ ਸਮਝ ਕੇ ਮਾਰੀ ਵੇ ਮੇਰੇ ਬੇਕਸੂਰ ਪੁੱਤ ਨੂੰ
ਅਸਾਂ ਸਿੱਖੀ ਤੋਂ ਕੀ ਲੈਣਾ ਐਵੇਂ ਵੱਖ ਤਾਂ ਚ ਪੈਣਾ ਜਾਨ ਬੁੱਝ ਦੁੱਖ ਸਹਿਣਾ ਤੇਰੇ ਚਰਨਾਂ ਚ ਸਾਡੀਆਂ ਨੇ ਥਾਵਾਂ ਵੇ ਕੈਰ ਨਾ ਕਰੀ ਤੂੰ ਹਾਕਮਾਂ ਪੁੱਤਾਂ ਬਿਨਾਂ ਨਾ ਜਿਉਂਦੀਆਂ ਮਾਵਾਂ ਕੈਰ ਨਾ ਕਰੀ ਤੂੰ ਹਾਕਮਾਂ
ਉਹ ਬੰਦਾ ਸਿੰਘ ਹੱਲੇ ਕਰੇ ਤੇ ਬਦੋਸ਼ੇ ਲੱਖਾਂ ਮਰੇ ਲੋਕੀ ਉਹਦੇ ਕੋਲੋਂ ਡਰੇ ਸਿੱਖ ਬਣੇ ਉਹਦੇ ਡਿੱਗ ਕੇ ਦੁਆਰੀ ਵੇ ਮੇਰੇ ਬੇਕਸੂਰ ਪੁੱਤ ਨੂੰ ਵੇ ਮੇਰੇ ਬੇਕਸੂਰ ਪੁੱਤ ਨੂੰ ਐਵੇਂ ਸਿੱਖ ਨਾ ਸਮਝ ਕੇ ਮਾਰੀ ਵੇ ਮੇਰੇ ਬੇਕਸੂਰ ਪੁੱਤ ਨੂੰ
ਫਿਰ ਕਰ ਗੱਲ ਤੇ ਤਮਾਫ ਕਰ ਗੱਲ ਤੀ ਤਮਾਫ ਤੇਰੇ ਹੱਥ ਇਨਸਾਫ ਰੱਬ ਨਾਲੋਂ ਵੱਡੀ ਆਸ ਰਾਜੇ ਹੁੰਦੇ ਨੇ ਰਜ ਤੁਦੀਆਂ ਸਾਵਾਂ ਵੇ ਕੈਰ ਨਾ ਕਰੀ ਤੂੰ ਹਾਕਮਾਂ ਪੁੱਤਾਂ ਬਿਨਾਂ ਨਾ ਜਿਉਂਦੀਆਂ ਮਾਵਾਂ ਵੇ ਕੈਰ ਨਾ ਕਰੀ ਤੂੰ ਹਾਕਮਾਂ
ਉਹ ਮੈਂ ਤਾਂ ਨਦੀ ਕੰਢੇ ਰੁੱਖ ਰੱਜ ਵੇਖਿਆ ਨਾ ਸੁੱਖ ਬੁਰੇ ਪੁੱਤਰਾਂ ਦੇ ਦੁੱਖ ਜੋਗਾ ਸਿੰਘਾਂ ਗੱਲ ਅੱਗੇ ਦੀ ਉਹ ਚਾਰੀ ਵੇ ਮੇਰੇ ਬੇਕਸੂਰ ਪੁੱਤ ਨੂੰ ਵੇ ਮੇਰੇ ਬੇਕਸੂਰ ਪੁੱਤ ਨੂੰ ਐਵੇਂ ਸਿੱਖ ਨਾ ਸਮਝ ਕੇ ਮਾਰੀ ਵੇ ਮੇਰੇ ਬੇਕਸੂਰ ਪੁੱਤ ਨੂੰ
ਦਾਨਿਸ਼ਮੰਦ ਲੋਕਾਂ ਦਾ ਕਥਨ ਹੈ ਕਿ ਪਰਮਾਤਮਾ ਨੇ ਔਰਤ ਨੂੰ ਇੱਕ ਗੁਣ ਦਿੱਤਾ ਹੋਇਆ ਹੈ ਜੇ ਉਹ ਆਪਣੇ ਦਿਲ ਦਾ ਦਰਦ ਅੱਖਾਂ ਵਿੱਚ ਅੱਥਰੂ ਭਰ ਕੇ ਆਖੇ ਪੱਥਰ ਦਿਲ ਵੀ ਮੋਮ ਹੋ ਜਾਇਆ ਕਰਦੇ ਨੇ ਬਾਦਸ਼ਾਹ ਨੇ ਲਿਖ ਦਿੱਤਾ ਇਹਦਾ ਪੁੱਤਰ ਕਾਜ਼ੀ ਦੇ ਹੁੰਦਿਆਂ ਕਹਿ ਦੇਵੇ ਮੈਂ ਸਿੱਖ ਨਹੀਂ ਉਹਨੂੰ ਛੱਡ ਦਿੱਤਾ ਜਾਵੇ ਲੈ ਕੇ ਪੁੱਤਰ ਦੀ ਰਿਹਾਈ ਦਾ ਪ੍ਰਵਾਨਾ ਇਹ ਬੁੱਢੀ ਮਾਂ ਆਪਣੀ ਸੱਜ ਵਿਆਹੀ ਨੌ ਮੁਟਿਆਰ ਨੂੰ ਨਾਲ ਲੈ ਕੇ ਪਹੁੰਚੀ ਆ ਕਤਲਗਾਹ ਦੇ ਉੱਤੇ ਕੀ ਵੇਖਦੀ ਹੈ ਸਿੰਘਾਂ ਦੇ ਸੀਸ ਇੱਕ ਪਾਸੇ ਪਏ ਹੋਏ ਨੇ ਧੜ ਇੱਕ ਪਾਸੇ ਤੜਫ ਰਹੇ ਨੇ ਲਹੂ ਦਾ ਇੱਕ ਦਰਿਆ ਵਗ ਰਿਹਾ ਹੈ ਬੇੜੀਆਂ ਵਿੱਚ ਬੱਧੇ ਗੁਰੂ ਕੇ ਲਾਲ ਆਪਣੀ ਵਾਰੀ ਦੀ ਉਡੀਕ ਕਰ ਰਹੇ ਨੇ ਜਲਾਦ ਦੇ ਹੱਥ ਵਿੱਚ ਲਹੂ ਲਿਬੜੀ ਤਲਵਾਰ ਹੈ ਅਤੇ ਜਿਸ ਨੌਜਵਾਨ ਦੇ ਉੱਤੇ ਉਹ ਵਾਰ ਕਰਨ ਲੱਗਾ ਉਹ ਇਹਦੇ ਹੀ ਜਿਗਰ ਦਾ ਟੋਟਾ ਹੈ ਇਹਦੀਆਂ ਭੁੱਬਾਂ ਨਿਕਲ ਗਈਆਂ ਇਹਨੇ ਆਖਿਆ ਵੇ ਜਲਾਦਾ ਰੁੱਕ ਜਾ ਵਾਰ ਨਾ ਕਰੀ ਮੈਂ ਪਹੁੰਚ ਗਈ ਹਾਂ ਜਲਾਦ ਦੀ ਤਲਵਾਰ ਨੂੰ ਬ੍ਰੇਕ ਲੱਗੀ ਨੌਜਵਾਨ ਗੱਭਰੂ ਨੇ ਸਿਰ ਉੱਚਾ ਕਰਕੇ ਆਖਿਆ ਉਹ ਜਲਾਦਾ 6 ਦਿਨ ਹੋ ਗਏ ਨੇ ਤੈਨੂੰ ਮੇਰੇ ਭਰਾਵਾਂ ਦੇ ਖੂਨ ਵਿੱਚ ਇਸ਼ਨਾਨ ਕਰਦੇ ਨੂੰ ਅੱਜ ਮੇਰੀ ਵਾਰੀ ਤੇਰੀ ਤਲਵਾਰ ਕੰਬ ਕਿਉਂ ਰਹੀ ਹੈ ਤੇਰੀ ਤਲਵਾਰ ਮੇਰੇ ਸੀਸ 'ਤੇ ਵਾਰ ਕਿਉਂ ਨਹੀਂ ਕਰ ਰਹੀ ਉਹ ਵੇਖ ਗੁਰੂ ਤੇਗ ਬਹਾਦਰ ਮਹਾਰਾਜ ਜੀ ਮੇਰੀ ਉਡੀਕ ਕਰ ਰਹੇ ਨੇ ਮੇਰਾ ਰਸਤਾ ਕਿਉਂ ਅਟਕਾਇਆ ਜਾ ਰਿਹਾ ਹੈ ਕਾਜੀ ਬੋਲਿਆ ਉਹਨੇ ਆਖਿਆ ਸਿੱਖ ਗੱਭਰੂ ਹੈ ਤੇਰੀ ਮਾਂ ਤੈਨੂੰ ਜਨਮ ਦੇਣ ਵਾਲੀ ਇਹ ਦਾਅਵਾ ਕਰਕੇ ਰਿਹਾਈ ਦਾ ਹੁਕਮ ਲੈ ਕੇ ਆਈ ਹੈ ਕਿ ਤੂੰ ਸਿੱਖ ਨਹੀਂ ਨੌਜਵਾਨ ਨੇ ਆਪਣੀ ਮਾਂ ਵੱਲ ਵੇਖਿਆ ਸੱਜ ਵਿਆਹੀ ਮੁਟਿਆਰ ਵੱਲ ਵੇਖਿਆ ਸਾਰੀ ਗੱਲ ਸਮਝ ਗਿਆ ਕਿ ਮਾਂ ਨੇ ਬਾਦਸ਼ਾਹ ਦਾ ਤਰਲਾ ਮਾਰ ਕੇ ਮੇਰੀ ਜਿੰਦ ਬਚਾਉਣ ਦੀ ਖੇਚਲ ਕੀਤੀ ਹੋਵੇਗੀ ਪਰ ਉਸੇ ਵਕਤ ਉਹਦੇ ਅੰਦਰੋਂ ਆਵਾਜ਼ ਆਈ ਗੁਰੂ ਕੇ ਲਾਲ ਇਸ ਵਕਤ ਤੂੰ ਇਤਿਹਾਸ ਦੇ ਉਸ ਮੋੜ 'ਤੇ ਖਲੋਤਾ ਹੈ ਜਿੱਥੋਂ ਅਗਲਾ ਰਸਤਾ ਅਮਰ ਜ਼ਿੰਦਗੀ ਹੈ। ਪਿੱਛੇ ਨੂੰ ਮੁੜੇਗਾ ਆਪਣਾ ਨਾਮ ਤਾਂ ਕਲੰਕ ਕਰ ਜਾਏਗਾ, ਪਰ ਆਪਣੀ ਕੌਮ ਦੇ ਇਤਿਹਾਸ 'ਤੇ ਵੀ ਕਲੰਕ ਦਾ ਇੱਕ ਦਾਗ ਲਾ ਜਾਏਗਾ। ਉਸੇ ਵਕਤ ਉਹਨੇ ਕਾਜੀ ਨੂੰ ਆਖਿਆ, ਉਹ ਕਾਜੀ ਜਿਹੜੀ ਮਾਂ ਮੈਨੂੰ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਸੱਚੇ ਮਾਰਗ ਤੋਂ ਥੜਕਾ ਕੇ ਮਨਮੁੱਖਾਂ ਦੀ ਡੂੰਘੀ ਰਸਾਤਲ ਵਿੱਚ ਸੁੱਟਣਾ ਚਾਹੁੰਦੀ ਹੈ, ਇਹ ਮੇਰੀ ਮਾਂ ਨਹੀਂ ਹੋ ਸਕਦੀ। ਮੈਂ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਲਾਡਲਾ ਪੁੱਤਰ ਹਾਂ ਅਤੇ ਮੈਂ ਆਪ ਮੁੱਖੋਂ ਮੰਗ ਕੇ ਸ਼ਹਾਦਤ ਦਾ ਬਾਟਾ ਛਕਣਾ ਚਾਹੁੰਦਾ ਹਾਂ। ਇੰਨੀ ਸੁਣ ਕੇ ਮਾਂ ਅੱਗੇ ਵਧੀ ਹੈ। ਉਹਨੇ ਆਪਣੇ ਪੁੱਤਰ ਨੂੰ ਆਖਿਆ, ਮੇਰੇ ਲਾਲ ਤੂੰ ਨਿਕਾ ਜਾ ਸੈਂ, ਜਦੋਂ ਤੇਰਾ ਬਾਪ ਚੜ੍ਹਾਈ ਕਰ ਗਿਆ, ਮੈਂ ਵਿਧਵਾ ਨੇ ਬੜੇ ਵਕਤਾਂ ਨਾਲ ਤੈਨੂੰ ਪਾਲਿਆ ਹੈ, ਤੇਰੇ ਤੋਂ ਬਗੈਰ ਮੇਰਾ ਕੋਈ ਹੋਰ ਆਸਰਾ ਨਹੀਂ। ਇੱਕ ਵਾਰੀ ਕਾਜੀ ਦੇ ਸਾਹਮਣੇ ਕਹਿ ਦੇ ਮੈਂ ਸਿੱਖ ਨਹੀਂ, ਤੇਰੀ ਜਿੰਦ ਬਖਸ਼ ਦਿੱਤੀ ਜਾਏਗੀ, ਮੇਰਾ ਘਰ ਵਸਦਾ ਹੋ ਜਾਏਗਾ। ਉਸ ਨੌਜਵਾਨ ਗੱਭਰੂ ਨੇ ਆਖਿਆ, ਮਾਂ ਗੱਲ ਤਾਂ ਤੇਰੀ ਠੀਕ ਹੈ, ਪਰ ਜਿਹੜੇ ਸਿੱਖੀ ਦੇ ਇਸ਼ਕ ਵਿੱਚ ਰੰਗੇ ਹੋਏ ਆਸ਼ਕ ਹੁੰਦੇ ਨੇ, ਉਹ ਆਪਣਾ ਸਿਰ ਕਟਵਾ ਤਾਂ ਜਾਇਆ ਕਰਦੇ ਨੇ, ਪਰ ਦੁਸ਼ਮਣ ਦੇ ਕਦਮਾਂ 'ਤੇ ਨਹੀਂ ਝੁਕਾਉਂਦੇ। ਆ ਤੱਕੋ ਜ਼ਰਾ ਮੌਤ ਦੇ ਦਰਵਾਜ਼ੇ 'ਤੇ ਖਲੋਤਾ ਹੋਇਆ, ਜਲਾਦ ਦੀ ਤਲਵਾਰ ਦੇ ਹੇਠਾਂ ਖਲੋਤਾ ਹੋਇਆ, ਕੌਮ ਦਾ ਮਰਜੀਵੜਾ ਸੂਰਾ ਜਿਵੇਂ ਆਪਣੀ ਮਾਂ ਨੂੰ ਜਵਾਬ ਦੇ ਰਿਹਾ ਹੈ। ਉਸ ਵਕਤ ਦਾ ਸੀਨ ਇੱਕ ਝੋਕ ਛੰਦ ਰਾਹੀਂ ਕਵੀਸ਼ਰੀ ਜਥਾ ਇਉਂ ਅਰਜ ਕਰ ਰਿਹਾ ਹੈ ਜੀ।
ਕਹਿੰਦੀ ਮਾਂ ਸਿਦਕੀ ਸੇਖੂ ਦੀ, ਸੁਣ ਲੈ ਗੱਲ ਮੇਰੀ ਵੇ, ਰਾਜੇ ਨੇ ਮੰਨ ਕੇ ਤਰਲਾ ਬਖਸ਼ੀ ਜਨ ਤੇਰੀ ਵੇ, ਕਹਿ ਦੇ ਮੈਂ ਸਿੱਖ ਨਹੀਂ ਹਾਂ, ਕਰਦਾ ਕਿਉਂ ਦੇਰੀ ਵੇ, ਭੋਰਾ ਨਾ ਰਹਿਮ ਸਿੰਘਾਂ ਤੇ ਕਰਦੀ ਸੁਰਕਾਰ ਵੇ, ਮੈਂ ਨੀ ਪੁੱਤ ਕਲਗੀ ਤਰਦਾ ਕਹਿ ਦੇ ਇੱਕ ਵਾਰ ਵੇ, ਮੈਂ ਨੀ ਪੁੱਤ ਗੋਬਿੰਦ ਸਿੰਘ ਦਾ
ਤੇਰੇ ਸੁਵੱਲਾ ਦਾ ਮਾਂ ਇੱਕੋ ਜਵਾਬ ਨੀ, ਵਜਣਾ ਹੈ ਚਾਰ ਦਿਹਾੜੇ ਸਾਹਾਂ ਦਾ ਸਾਜ਼ ਨੀ, ਆਖਰ ਤੇ ਮੁੱਕਣਾ ਸਭ ਦੀ ਜ਼ਿੰਦਗੀ ਦਾ ਰਾਗ ਨੀ, ਝੂਠੀ ਇਸ ਦੇ ਹੀ ਬਦਲੇ ਕਹਿਰ ਕਿਉਂ ਕਮਾਵਾਂ, ਮੈਂ ਮਰ ਕੇ ਤੇ ਮਿਲਦੀ ਸਿੱਖੀ ਦਾਗ ਕਿਉਂ ਲਾਵਾਂ, ਮੈਂ ਤਾਂ ਸਿੱਖ ਕਲਗੀ ਧਰਦਾ
ਰੱਜ ਕੇ ਪੁੱਤ ਆਖਣ ਦੀਆਂ ਰੀਜਾਂ ਨਾ ਮੁੱਕੀਆਂ ਵੇ, ਦਰਦਾ ਪੁੱਤ ਜਗਰਾਂ ਦੀਆਂ ਹੱਲ ਨਾ ਸੁੱਕੀਆਂ ਵੇ, ਮੇਰੇ ਦਿਲ ਅੰਦਰ ਸਦਰਾਂ ਲੱਖਾਂ ਨੇ ਲੁਕੀਆਂ ਵੇ, ਤੇਰੇ ਨਾਲ ਵਸਦਾ ਮੇਰਾ ਰੰਗਲਾ ਸੰਸਾਰ ਵੇ, ਮੈਂ ਨੀ ਪੁੱਤ ਕਲਗੀ ਤਰਦਾ ਕਹਿ ਦੇ ਇੱਕ ਵਾਰ ਵੇ, ਮੈਂ ਨੀ ਪੁੱਤ ਗੋਬਿੰਦ ਸਿੰਘ ਦਾ
ਆਖਰ ਤੇ ਇੱਕ ਦਿਨ ਆਉਣਾ ਸਭਨਾ ਤੇ ਕਾਲ ਨੀ, ਭੁੱਲ ਗਏ ਕਿਉਂ ਦਸਾਂ ਪਿਤਾ ਦੇ ਛੋਟੇ ਦੋ ਲਾਲ ਨੀ, ਛੁਰੀਆਂ ਦੇ ਨਾਲ ਜ਼ਾਲਮਾ ਕੀਤਾ ਹੈ ਲਾਲ ਨੀ, ਜੋਰਾਵਰ ਫਤਿਹ ਸਿੰਘ ਨੂੰ ਕਿੱਦਾਂ ਭੁੱਲ ਜਾਵਾਂ, ਮੈਂ ਮਰ ਕੇ ਤੇ ਮਿਲਦੀ ਸਿੱਖੀ ਦਾਗ ਕਿਉਂ ਲਾਵਾਂ, ਮੈਂ ਤਾਂ ਸਿੱਖ ਕਲਗੀ ਧਰਦਾ
ਛੱਡ ਦੋ ਜਦ ਬੱਚਿਆ ਮੇਰੀ ਮਨ ਲੈ ਅਰਜੋਈ ਵੇ, ਵਿਧਵਾ ਹਾਂ ਤੇਰੇ ਬਾਝੋਂ ਜੱਗ ਤੇ ਨਾ ਕੋਈ ਵੇ, ਪੁੱਤਰਾਂ ਬਿਨ ਮਾਪਿਆਂ ਨੂੰ ਨਾ ਮਿਲਦੀ ਹੈ ਢੋਈ ਵੇ, ਭੁੱਲ ਗਿਆ ਕੋਈ ਟੀ ਛੇਤੀ ਮਮਤਾ ਦਾ ਪਿਆਰ ਵੇ, ਮੈਂ ਨੀ ਪੁੱਤ ਕਲਗੀ ਤਰਦਾ ਕਹਿ ਦੇ ਕਵਾਰ ਵੇ, ਮੈਂ ਨੀ ਪੁੱਤ ਗੋਬਿੰਦ ਸਿੰਘ ਦਾ
ਮਮਤਾ ਦੇ ਵਹਿਣ ਚ ਰਹਿ ਕੇ ਕਾਤੋਂ ਮਾਂ ਡੁੱਲ ਗਈ, ਸਤਿਗੁਰ ਦੀ ਗੁਜਰੀ ਮਾਤਾ ਤੈਨੂੰ ਕਿਉਂ ਭੁੱਲ ਗਈ, ਬਾਰ ਕੇ ਸਿੱਖੀ ਉੱਤੋਂ ਆਪਣੀ ਜੋ ਭੁੱਲ ਗਈ, ਮਿਲਿਆ ਸੋ ਨਹਿਰੀ ਮੌਕਾ ਕਾਤੋਂ ਗਵਾਵਾਂ, ਮੈਂ ਮਰ ਕੇ ਤੇ ਮਿਲਦੀ ਸਿੱਖੀ ਦਾਗ ਕਿਉਂ ਲਾਵਾਂ, ਮੈਂ ਤਾਂ ਸੁੱਖ ਕਲਗੀ ਧਰਦਾ
ਤੂੰ ਕੀ ਦੱਸ ਜਾਣੇ ਪੁੱਤਰਾ, ਮਾਵਾਂ ਦੇ ਦੁਖੜੇ ਵੇ ਹੁੰਦੇ ਨੇ ਵਿੱਚ ਵਡਾਪੇ ਨਦੀਆਂ ਤੇ ਰੁਖੜੇ ਵੇ, ਮਾਪਿਆਂ ਦੇ ਮੂੰਹ ਵਿੱਚ ਪਾਉਂਦੇ ਪੁੱਤਰ ਨੇ ਟੁਕੜੇ ਵੇ, ਤੇਰੇ ਬਿਨ ਉੱਜੜ ਜਾਣੀ ਮਾਂ ਦੀ ਗੁਲਜ਼ਾਰ ਵੇ, ਮੈਂ ਨੀ ਪੁੱਤ ਕਲਗੀ ਤਰਦਾ ਕਹਿ ਦੇ ਇੱਕ ਵਾਰ ਵੇ, ਮੈਂ ਨੀ ਪੁੱਤ ਗੋਬਿੰਦ ਸਿੰਘ ਦਾ
ਮਿੱਟੀ ਦਾ ਭਾਂਡਾ ਮੀਏ ਆਖਰ ਨੂੰ ਭਜਣਾ ਨੀ, ਸਵਨਾ ਤੇ ਮੌਤ ਗਲੇਲਾ ਸਿਰ ਤੇ ਆਵਜਣਾ ਨੀ, ਸਿੱਖੀ ਲਈ ਮਰਨ ਦਾ ਮੌਕਾ ਮੁੜ ਕੇ ਨਾ ਲੱਭਣਾ ਨੀ, ਵਿਛੜ ਕੇ ਸਤਿਗੁਰ ਨਾਲੋਂ ਚੋਟਾ ਕਿਉਂ ਖਾਵਾਂ, ਮੈਂ ਮਰ ਕੇ ਤੇ ਮਿਲਦੀ ਸਿੱਖੀ ਦਾਗ ਕਿਉਂ ਲਾਵਾਂ, ਮੈਂ ਤਾਂ ਸਿੱਖ ਕਲਗੀ ਧਰਦਾ
ਬਾਣੀ ਨਾ ਰੱਜ ਕੇ ਹੱਲ ਸੁੰਦਰ ਜਵਾਨੀ ਵੇ, ਦੁਨੀਆਂ ਤੇ ਦਸ ਖਾਂ ਕਿਹੜੀ ਉਹ ਤੇਰੀ ਨਿਸ਼ਾਨੀ ਵੇ, ਕਿੰਨੇ ਛੱਡ ਚੱਲਿਆ ਮਾਂ ਦੇ ਦੁੱਖਾਂ ਦੀ ਕਾਨੀ ਵੇ ਰੁਲ ਕੇ ਆ ਮਰ ਜੂ ਤੇਰੀ ਸੋਹਣੀ ਜਿਹੀ ਨਾਰ ਵੇ ਮੈਂ ਨੀ ਪੁੱਤ ਕਲਗੀ ਤਰਦਾ ਕਹਿ ਦੇ ਇੱਕ ਵਾਰ ਵੇ ਮੈਂ ਨੀ ਪੁੱਤ ਗੋਬਿੰਦ ਸਿੰਘ ਦਾ
ਜੁਗਾਂ ਤੱਕ ਰਹਿਣੀ ਮਾਤਾ ਸਾਡੀ ਕਹਾਣੀ ਨੀ ਸਾਡੀ ਕੁਰਬਾਨੀ ਜਗ ਤੋਂ ਬਿਰਥਾ ਨਾ ਜਾਣੀ ਨੀ ਮੁੜ ਜਾ ਹੁਣ ਘਰ ਨੂੰ ਮਾਤਾ ਬਣ ਕੇ ਸਿਆਣੀ ਨੀ ਜੋਗੇ ਨੂੰ ਪੁੱਛ ਲੈਂਦੇ ਕੇ ਚੱਲਿਆ ਸਰਨਾਵਾਂ ਮੈਂ ਮਰ ਕੇ ਤੇ ਮਿਲਦੀ ਸਿੱਖੀ ਦਾਗ ਕਿਉਂ ਲਾਵਾਂ ਮੈਂ ਤਾਂ ਸਿੱਖ ਕਲਗੀ ਤਰਦਾ
ਇਹ ਹੈ ਗੁਰੂ ਕੇ ਸਿੰਘਾਂ ਦਾ ਸਿੱਖੀ ਦੇ ਨਾਲ ਅਤੁੱਟ ਪਿਆਰ ਜਦੋਂ ਕੋਈ ਪੇਸ਼ ਨਾ ਗਈ ਕਾਜੀ ਨੇ ਇਸ਼ਾਰਾ ਕੀਤਾ ਜਲਾਦ ਨੇ ਤਲਵਾਰ ਦਾ ਇੱਕ ਭਰਮਾ ਵਾਰ ਕਰਕੇ ਉਸ ਨੌਜਵਾਨ ਗੱਭਰੂ ਦਾ ਸੀਸ ਧਨ ਨਾਲੋਂ ਜੁਦਾ ਕਰ ਦਿੱਤਾ ਹੈ ਉਹਦੇ ਜਿਸਮ ਦਾ ਲਹੂ ਬਾਕੀ ਸ਼ਹੀਦ ਸਿੰਘਾਂ ਦੇ ਲਹੂ ਵਿੱਚ ਜਾ ਕੇ ਰਲ ਗਿਆ ਹੈ ਉਸ ਡੁੱਲੇ ਹੋਏ ਲਹੂ ਵਿੱਚੋਂ ਆਵਾਜ਼ ਆਈ ਆਸ਼ਕ ਹੈ ਜੋ ਸ਼ਹਾਦਤ ਕੇ ਵੋ ਜੀਨਾ ਛੋੜ ਦੇਤੇ ਹੈ ਖਲੋਨਾ ਸਮਝ ਕਰ ਆਪਣੇ ਜਿਸਮ ਕੋ ਵੋ ਫੋੜ ਦੇਤੇ ਹੈ ਨਾ ਤਾਜੋ ਨਾ ਤਖਤ ਨਾ ਹੂਰੋਂ ਕੀ ਹਸਰਤ ਅਗਰ ਖੁਦਾ ਖੁਦਾਈ ਵੀ ਦੇ ਤੋ ਵੋ ਮੋੜ ਦੇਤੇ ਹੈ ਡੁੱਲੇ ਹੋਏ ਲਹੂ ਵਿੱਚੋਂ ਧੁਣੀ ਗੂੰਜ ਰਹੀ ਸੀ ਜਬ ਸੇ ਪਤਾ ਚੱਲਾ ਹੈ ਕਿ ਜ਼ਿੰਦਗੀ ਮਰਨੇ ਪੇ ਹੈ ਸਰ ਪਰ ਕੱਫਣ ਬੰਦ ਕਰ ਹਮ ਕਾਤਲ ਕੋ ਢੂੰਡਤੇ ਹੈ ਕਿਉਂਕਿ ਇਤਿਹਾਸ ਗਵਾਹ ਹੈ ਜ਼ਾਲਮ ਰੋਜ਼ ਜੰਮਦੇ ਜ਼ਾਲਮ ਰਹਿਣ ਮਰਦੇ ਸਿੱਖ ਹੈਣ ਮਰਦੇ ਐ ਪਰ ਮੁੱਕਦੇ ਨਹੀਂ ਦਿੱਤੇ ਸਮੇਂ ਨੇ ਸਾਨੂੰ ਨੇ ਜ਼ਖਮ ਲੱਖਾਂ ਨਵੇਂ ਹੋਈ ਜਾਂਦੇ ਪਿਛਲੇ ਸੁੱਕਦੇ ਨਹੀਂ ਦੁਸ਼ਮਣ ਗੋਲੀਆਂ ਮਾਰ ਕੇ ਨਹੀਂ ਗਿਣਦੇ ਲਾਸ਼ਾਂ ਅਸੀਂ ਵੀ ਗਿਣ ਕੇ ਚੁੱਕਦੇ ਨਹੀਂ ਮੇਲੇ ਲੱਗਣ ਸ਼ਹੀਦਾਂ ਦੀ ਮੜੀ ਉੱਤੇ ਉਹ ਕਬਰ ਪਾਪੀ ਦੀ ਤੇ ਲੋਕੀ ਥੁੱਕਦੇ ਨਹੀਂ ਇਸ ਤਰ੍ਹਾਂ ਗੁਰੂ ਕੇ ਬਾਕੀ ਲਾਲ ਵੀ ਸ਼ਹਾਦਤ ਦਾ ਜਾਮਾ ਛੱਕ ਕੇ ਸਦੀਵੀ ਅਮਰ ਪਦਵੀ ਪ੍ਰਾਪਤ ਕਰ ਗਏ ਦੋ ਕੁ ਮਹੀਨੇ ਦਿੱਲੀ ਵਿੱਚ ਖਮੋਸ਼ੀ ਛਾਈ ਰਹੀ ਫਿਰ ਵਾਰੀ ਆ ਗਈ ਕੌਮ ਦੇ ਮਹਾਨ ਜਰਨੈਲ ਬਾਬਾ ਬੰਦਾ ਸਿੰਘ ਬਹਾਦਰ ਦੀ ਉਹਦੇ 94 ਸਾਥੀਆਂ ਦੀ ਬਾਬਾ ਬੰਦਾ ਸਿੰਘ ਬਹਾਦਰ ਦੀਆਂ ਅੱਖਾਂ ਦੇ ਸਾਹਮਣੇ ਉਹਦਾ ਇੱਕ 94 ਜਰਨੈਲ ਤਸੀਹੇ ਦੇ ਕੇ ਸ਼ਹੀਦ ਕਰ ਦਿੱਤਾ ਗਿਆ ਆਫਰੀਨ ਕਿਸੇ ਵੀ ਗੁਰੂ ਕੇ ਲਾਲ ਨੇ ਦੁਸ਼ਮਣ ਦੇ ਕਦਮਾਂ 'ਤੇ ਸਿਰ ਨਹੀਂ ਚੁਕਾਇਆ ਚਾਰ ਕੁ ਦਿਨਾਂ ਦੀ ਜ਼ਿੰਦਗੀ ਬਦਲੇ ਆਪਣਾ ਧਰਮ ਨਹੀਂ ਹਾਰਿਆ 9 ਜੂਨ 1716 ਈਸਵੀ ਦਾ ਦਿਨ ਸੀ ਜਦ ਕੌਮ ਦੇ ਜਰਨੈਲ ਦਾ ਸਿੱਧ ਪਰਖਿਆ ਜਾ ਰਿਹਾ ਸੀ ਗਲ ਵਿੱਚ ਸੁਨਹਿਰੀ ਚੋਲਾ ਸੀਸ ਉੱਤੇ ਸੁਨਹਿਰੀ ਤਿੱਲੇਦਾਰ ਟੋਪੀ ਪਵਾ ਕੇ ਹਾਥੀ ਉੱਤੇ ਬਿਠਾ ਕੇ ਉਹਨੂੰ ਦਿੱਲੀ ਦੇ ਬਾਜ਼ਾਰਾਂ ਵਿੱਚ ਇੱਕ ਵਾਰੀ ਫਿਰ ਘੁਮਾਇਆ ਗਿਆ ਅੱਗੇ ਅੱਗੇ ਢੋਲੀ ਕਹਿ ਰਿਹਾ ਸੀ ਦੁਨੀਆਂ ਵਾਲਿਓ ਆ ਜੇ ਬਾਬਾ ਬੰਦਾ ਸਿੰਘ ਬਹਾਦਰ ਜਿਹੜਾ ਆਪਣੇ ਆਪ ਨੂੰ ਸਿੱਖਾਂ ਦਾ ਪਹਿਲਾ ਬਾਦਸ਼ਾਹ ਹੋਣ ਦਾ ਦਾਅਵਾ ਕਰਦਾ ਸੀ ਥੋੜ੍ਹੇ ਕੁ ਪਲਾਂ ਤੱਕ ਇਹਦੀ ਜ਼ਿੰਦਗੀ ਮੌਤ ਦੇ ਦਰਵਾਜ਼ੇ ਥਾਣੀ ਨੰਗਾ ਦਿੱਤੀ ਜਾਏਗੀ ਆਓ ਜਿਹਨੇ ਤਮਾਸ਼ਾ ਵੇਖਣਾ ਪਹੁੰਚ ਜਾਓ ਹਾਜੀ ਬਖਤਿਆਰ ਕਾਕੀ ਦੀ ਦਰਗਾਹ ਕੋਲੇ ਹਾਥੀ ਤੋਂ ਲਾਹ ਕੇ ਸ਼ੇਰ ਦਾ ਪਿੰਜਰਾ ਉਹਦੇ ਵਿੱਚੋਂ ਕੱਢ ਕੇ ਬਾਬਾ ਬੰਦਾ ਸਿੰਘ ਬਹਾਦਰ ਨੂੰ ਧਰਤੀ 'ਤੇ ਬਿਠਾ ਦਿੱਤਾ ਗਿਆ ਹੈ ਵਕਤ ਦਾ ਬਾਦਸ਼ਾਹ ਫਰਕਸ਼ੀਅਰ ਆਪ ਉੱਥੇ ਆਇਆ ਉਹਨੇ ਬੜੇ ਹੁਕਮਰਾਨ ਲਹਿਜੇ ਵਿੱਚ ਆਖਿਆ ਬੰਦਾ ਸਿੰਘ ਅੱਜ ਤੇਰੀ ਜ਼ਿੰਦਗੀ ਦਾ ਆਖਰੀ ਦਿਨ ਹੈ ਤੇਰੇ ਵਾਸਤੇ ਦੋ ਹੀ ਰਸਤੇ ਨੇ ਜਾਂ ਇਸਲਾਮ ਜਾਂ ਮੌਤ ਜੇ ਤੂੰ ਅਜੇ ਵੀ ਸਿੱਖੀ ਛੱਡ ਕੇ ਇਸਲਾਮ ਦੇ ਦਾਇਰੇ ਵਿੱਚ ਆ ਜਾ ਤੇਰੀ ਜ਼ਿੰਦਗੀ ਬਖਸ਼ ਦਿੱਤੀ ਜਾਏਗੀ ਅੱਗੋਂ ਗੁਰੂ ਕੇ ਲਾਲ ਨੇ ਬੜੀ ਜਵਾਮਰਦੀ ਨਾਲ ਜਵਾਬ ਦਿੱਤਾ ਉਹ ਵਕਤ ਦੇ ਬਾਦਸ਼ਾਹ ਜੇ ਤੂੰ ਸਾਰੀ ਦੁਨੀਆਂ ਦਾ ਰਾਜ ਭਾਗ ਇੱਕ ਪਾਸੇ ਰੱਖ ਦੇਵੇਂ ਉਹਦਾ ਲਾਲਚ ਮੈਨੂੰ ਦੇਵੇਂ ਮੈਂ ਤਾਂ ਵੀ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਮਹਾਰਾਜ ਦੇ ਚਰਨਾਂ ਨਾਲੋਂ ਪ੍ਰੀਤ ਤੋੜਨ ਵਾਸਤੇ ਤਿਆਰ ਨਹੀਂ ਇੰਨੀ ਗੱਲ ਸੁਣ ਕੇ ਬਾਦਸ਼ਾਹ ਗੁੱਸੇ ਵਿੱਚ ਆਇਆ ਉਹਨੇ ਆਖਿਆ ਬੰਦਾ ਸਿੰਘਾ ਤੂੰ ਨਹੀਂ ਜਾਣਦਾ ਤੇਰੀ ਅਤੇ ਤੇਰੇ ਪੁੱਤਰ ਦੀ ਜ਼ਿੰਦਗੀ ਸਾਡੇ ਹੱਥਾਂ ਵਿੱਚ ਹੈ ਹੁਕਮ ਕੀਤਾ ਹੈ ਜਲਾਦ ਨੂੰ 4 ਸਾਲ ਦਾ ਇਹਦਾ ਪੁੱਤਰ ਅਜੇ ਸਿੰਘ ਲਿਆਂਦਾ ਜਾਏ 4 ਸਾਲ ਦਾ ਮਾਸੂਮ ਗੁਲਾਬ ਦੇ ਫੁੱਲ ਵਰਗਾ ਬਹੁਤ ਹੀ ਸੁੰਦਰ ਬਾਲਕ ਅਜੇ ਸਿੰਘ ਲਿਆਂਦਾ ਗਿਆ ਹੈ ਇਹਨੂੰ ਬਾਬਾ ਬੰਦਾ ਸਿੰਘ ਬਹਾਦਰ ਦੀ ਗੋਦੀ ਵਿੱਚ ਲਟਾ ਦਿੱਤਾ ਗਿਆ ਹੈ ਸੂਰਮੇ ਦਾ ਇੱਕ ਹੱਥ ਕੜੀ ਵਿੱਚੋਂ ਖੋਲ੍ਹ ਕੇ ਉਹਦੇ ਵਿੱਚ ਤਿੱਖੀ ਛੁਰੀ ਪਕੜਾ ਦਿੱਤੀ ਗਈ ਹੈ ਹੁਕਮ ਹੋਇਆ ਹੈ ਜੇ ਤੂੰ ਕਲਗੀਆਂ ਵਾਲੇ ਪਾਤਸ਼ਾਹ ਮਹਾਰਾਜ ਦਾ ਬਹੁਤਾ ਹੀ ਵਫ਼ਾਦਾਰ ਸਿਪਾਹੀ ਹੈ ਤਾਂ ਫਿਰ ਸਾਬਤ ਕਰਨ ਵਾਸਤੇ ਆਪਣੇ ਪੁੱਤ ਨੂੰ ਆਪਣੇ ਹੱਥੀਂ ਕਤਲ ਕਰ ਖਾਲਸਾ ਜੀ ਉਸ ਵਕਤ ਧਰਤੀ ਡੋਲ ਗਈ ਅੰਬਰ ਕੰਬਿਆ ਸੂਰਮੇ ਨੇ ਆਖਿਆ ਉਹ ਜਲਾਦ ਵਕਤ ਦੇ ਕਾਜੀ ਅਤੇ ਵਕਤ ਦੇ ਹੁਕਮਰਾਨੋ ਸਿੱਖੀ ਦੇ ਕੁਝ ਸਿਧਾਂਤ ਨੇ ਜਿਨ੍ਹਾਂ ਸਿਧਾਂਤਾਂ ਦੇ ਆਸਰੇ ਇਹ ਸਿੱਖੀ ਦਾ ਮਹਿਲ ਟਿਕਿਆ ਹੋਇਆ ਹੈ ਇਹ ਤਾਂ ਮੇਰਾ ਪੁੱਤਰ ਹੈ ਜੇ ਮੇਰੀ ਗੋਦੀ ਵਿੱਚ ਕਿਸੇ ਦੁਸ਼ਮਣ ਦਾ ਪੁੱਤਰ ਵੀ ਹੋਵੇ ਤਾਂ ਗੁਰੂ ਕਾ ਸਿੱਖ ਉਹਦੇ ਉੱਤੇ ਵਾਰ ਨਹੀਂ ਕਰਦਾ ਕਿਉਂਕਿ ਗੁਰੂ ਕੇ ਸਿੱਖ ਨੂੰ ਹੁਕਮ ਹੈ ਨਿਰਦੋਸ਼ ਉੱਤੇ ਬਿਰਧ ਉੱਤੇ ਬਾਲ ਉੱਤੇ ਭੱਜੇ ਜਾਂਦੇ ਉੱਤੇ ਵਾਰ ਨਹੀਂ ਕਰਨਾ ਇੰਨੀ ਗੱਲ ਸੁਣ ਕੇ ਜਲਾਦ ਨੂੰ ਹੁਕਮ ਦਿੱਤਾ ਇਹਦੇ ਪੁੱਤਰ ਨੂੰ ਕਤਲਾ ਦਿੱਤਾ ਜਾਏ ਕਹਿੰਦਿਆਂ ਛਾਤੀ ਫੜਦੀ ਹੈ ਜਲਾਦ ਨੇ 4 ਸਾਲ ਦੇ ਅਜੇ ਸਿੰਘ ਦੀ ਛਾਤੀ 'ਤੇ ਗੋਡਾ ਰੱਖਿਆ ਹੱਥ ਵਿੱਚ ਤਿੱਖੀ ਛੁਰੀ ਪਕੜੀ ਹੋਈ ਹੈ। ਮਾਸੂਮ ਬੱਚਾ ਜਲਾਦ ਵੱਲ ਵੇਖ ਰਿਹਾ ਹੈ, ਜਿਵੇਂ ਉਹਦੀ ਆਤਮਾ ਕਹਿ ਰਹੀ ਹੋਵੇ, ਜ਼ਾਲਮਾ ਕਿਹੜੇ ਗੁਨਾਹ ਬਦਲੇ ਮੈਨੂੰ ਮੌਤ ਦੀ ਸਜ਼ਾ ਦਿੱਤੀ ਜਾ ਰਹੀ ਹੈ। ਪਰ ਯਾਦ ਰੱਖੋ, ਜਹਾਂ ਸ਼ਹਿਰ ਉਸੀ ਕਾ ਮਨਸੂਬ ਵਹੀ ਵਧਾਈ ਵਹੀ, ਵਹਾਂ ਮਾਲਮ ਥਾ ਕਸੂਰ ਆਪਣਾ ਨਿਕਲੇਗਾ। ਧਰਤੀ ਡੋਲੀ, ਅਸਮਾਨ ਕੰਬਿਆ, ਪੱਥਰਾਂ ਦੇ ਕਾਲਜਾਂ ਵਿੱਚ ਛੇਕ ਪੈ ਗਏ, ਪੌਣਾ ਨੂੰ ਮੁੜਕਾ ਆਇਆ, ਤਵਾਰੀਖ ਥਰ ਥਰਾ ਗਈ ਉਸ ਵਕਤ ਜਦੋਂ ਜਲਾਦ ਨੇ ਗੁੱਸੇ ਵਿੱਚ ਆ ਕੇ ਕਾੜ ਕਰਦਾ ਛੁਰਾ ਬਾਬਾ ਬੰਦਾ ਸਿੰਘ ਬਹਾਦਰ ਦੇ ਲਾਡਲੇ ਪੁੱਤਰ ਅਜੇ ਸਿੰਘ ਦੀ ਛਾਤੀ ਵਿੱਚ ਮਾਰਿਆ। ਜਦੋਂ ਛੁਰਾ ਪੁੱਟਿਆ, ਲਹੂ ਦੀ ਧਾਰ ਪੁਹਾਰੇ ਵਾਂਗ ਨਿਕਲੀ ਹੈ। ਜਲਾਦ ਦੇ ਕੱਪੜਿਆਂ ਨੂੰ ਰੰਗ ਕੇ ਦਿੱਲੀ ਦੀ ਉਸ ਧਰਤੀ 'ਤੇ ਡਿੱਗੀ ਹੈ ਜਿੱਥੇ ਕਦੇ ਗੁਰੂ ਤੇਗ ਬਹਾਦਰ ਮਹਾਰਾਜ ਦਾ ਲਹੂ ਡੁੱਲਿਆ ਸੀ। ਇੱਥੇ ਹੀ ਬਸ ਨਹੀਂ, ਕਈ ਵਾਰ ਜਲਾਦ ਨੇ ਉਸ ਬੱਚੇ ਦੇ ਜਿਸਮ 'ਤੇ ਕੀਤੇ ਨੇ। ਤੜਫ ਤੜਫ ਕੇ ਬੱਚਾ ਸ਼ਹੀਦ ਹੋ ਗਿਆ, ਉਹਦੇ ਲਹੂ ਦੇ ਕਟੋਰੇ ਭਰ ਕੇ ਬਾਬਾ ਬੰਦਾ ਸਿੰਘ ਬਹਾਦਰ ਦੇ ਮੁੱਖ 'ਤੇ ਪਾਏ ਗਏ ਨੇ। ਉਹਦੀਆਂ ਆਂਦਰਾਂ ਦਾ ਹਾਰ ਪਰੋ ਕੇ ਬਾਬਾ ਬੰਦਾ ਸਿੰਘ ਬਹਾਦਰ ਦੇ ਗਲ ਵਿੱਚ ਪਾਇਆ ਗਿਆ ਹੈ। ਇੱਥੇ ਹੀ ਸਬਰ ਨਹੀਂ, ਬਾਬਾ ਬੰਦਾ ਸਿੰਘ ਬਹਾਦਰ ਦੇ ਲਾਡਲੇ ਪੁੱਤਰ ਅਜੇ ਸਿੰਘ ਦੇ ਦਿਲ ਦਾ ਇੱਕ ਟੁਕੜਾ ਛੁਰੀ 'ਤੇ ਅੜਾ ਕੇ ਬਾਬਾ ਬੰਦਾ ਸਿੰਘ ਬਹਾਦਰ ਦੇ ਮੁੱਖ ਵਿੱਚ ਪਾ ਕੇ ਉਹਦਾ ਸਿਦਕ ਪਰਖਿਆ ਗਿਆ। ਖਾਲਸਾ ਜੀ, ਜਿਨ੍ਹਾਂ ਲੋਕਾਂ ਨੇ ਬਾਬਾ ਬੰਦਾ ਸਿੰਘ ਬਹਾਦਰ ਦੇ ਜੀਵਨ 'ਤੇ ਕੁਝ ਨੁਕਤਾਚੀਨੀ ਕੀਤੀ ਹੈ, ਉਹ ਇਸ ਦ੍ਰਿਸ਼ ਨੂੰ ਜ਼ਰਾ ਗੌਰ ਨਾਲ ਤੱਕਣ। ਕੌਮ ਦਾ ਸਿਦਕੀ ਜਵਾਨ, ਸੂਰਮਾ, ਮਹਾਨ ਪਰਉਪਕਾਰੀ, ਮਹਾਨ ਤਿਆਗੀ, ਸਿੱਖ ਕੌਮ ਦਾ ਪਹਿਲਾ ਬਾਦਸ਼ਾਹ, ਤਲਵਾਰਾਂ ਦੀ ਛਾਂ ਥੱਲੇ ਖਾਲਸਾ ਪੰਥ ਦਾ ਉਹ ਜਰਨੈਲ ਜਿਵੇਂ ਸਿੱਖੀ ਦਾ ਇਮਤਿਹਾਨ ਪਾਸ ਕਰ ਰਿਹਾ ਸੀ, ਉਸ ਵਕਤ ਦਾ ਸੀਨ ਇਹਨਾਂ ਸ਼ਬਦਾਂ ਵਿੱਚ ਇਉਂ ਬੇਨਤੀ ਕੀਤੀ ਜਾ ਰਹੀ ਹੈ।
ਹੋਇਆ ਜਦੋਂ ਇਸ਼ਾਰਾ ਸੀ ਬਾਦਸ਼ਾਹ ਦਾ, ਫਤਵੇ ਸ਼ਰਾ ਦੇ ਲਾਏ ਫਿਰ ਕਾਜ਼ੀਆਂ ਨੇ, ਅੱਖਾਂ ਸਾਹਮਣੇ ਬੁੱਤ ਲਾਲ ਕਰਨਾ, ਏਦਾਂ ਹੁਕਮ ਸੁਣਾਏ ਫਿਰ ਕਾਜ਼ੀਆਂ ਨੇ।
ਹੋ ਪੱਥਰ ਦਿਲ ਜਲਾਦ ਨੇ ਵਾਰ ਕੀਤਾ, ਬੱਚਾ ਕੂੰਜ ਦੇ ਵਾਂਗ ਕਰ ਲਾ ਰਿਹਾ ਸੀ, ਜ਼ੁਲਮੀ ਤੇਜ ਤਲਵਾਰਾਂ ਦੀ ਛਾਂ ਹੇਠਾਂ, ਸਿਦਕ ਬੰਦੇ ਦਾ ਪਰਖਿਆ ਜਾ ਰਿਹਾ ਸੀ।
ਅਜੇ ਸਿੰਘ ਦੀ ਛਾਤੀ ਤੇ ਰੱਖ ਗੋਡਾ ਪਈ, ਉਹ ਰੱਖ ਗੋਡਾ ਲੈ ਕੇ ਛੁਰੀ ਜਲਾਦ ਨੇ ਵਾਰ ਕੀਤਾ, ਮੱਛੀ ਵਾਂਗ ਤੜਫਦਾ ਦਿਲ ਉਹਦਾ, ਉਹਦੀ ਛਾਤੀ ਤੋਂ ਪਾਪੀਆਂ ਬਾਰ ਕੀਤਾ।
ਜਿਸਮ ਸੋਲ ਮਸੂਮ ਦਾ ਚੀਰ ਪਾਪੀ, ਧਰਮੀ ਪਿਤਾ ਦੇ ਮੁਖ ਵਿੱਚ ਪਾਰਿਆ ਸੀ, ਜ਼ੁਲਮੀ ਤੇਜ ਤਲਵਾਰਾਂ ਦੀ ਛਾਂ ਹੇਠਾਂ, ਸਿਦਕ ਬੰਦੇ ਦਾ ਪਰਖਿਆ ਜਾ ਰਿਹਾ ਸੀ।
ਧਰਤੀ ਡੋਲੀ, ਅਸਮਾਨ ਨੇ ਭੁੱਬ ਮਾਰਿਆ, ਧਰਤੀ ਡੋਲੀ, ਅਸਮਾਨ ਨੇ ਭੁੱਬ ਮਾਰੀ, ਦਰਦੀ ਦਲਾਨੇ ਕੀਰਨ ਪਾਏ ਉੱਥੇ, ਹਾਹਾਕਾਰ ਮੱਚੀ ਸਾਰੇ ਸ਼ਹਿਰ ਅੰਦਰ, ਐਸੇ ਜ਼ਾਲਮਾਂ ਜ਼ੁਲਮ ਕਮਾਏ ਉੱਥੇ।
ਹੋਏ ਪਰ ਬਾਪ ਨੇ ਮੁਖੋ ਨਾ ਸੀ ਕੀਤੀ, ਸੱਚੇ ਰੱਬ ਦਾ ਸ਼ੁਕਰ ਮਨਾ ਰਿਹਾ ਸੀ, ਜ਼ੁਲਮੀ ਤੇਜ ਤਲਵਾਰਾਂ ਦੀ ਛਾਂ ਹੇਠਾਂ, ਸਿਦਕ ਬੰਦੇ ਦਾ ਪਰਖਿਆ ਜਾ ਰਿਹਾ ਸੀ।
ਉਹ ਲਾਸ਼ ਬੱਚੇ ਦੀ ਤੜਫ ਕੇ ਪਈ ਠੰਡੀ, ਉਹ ਸੱਜਣੋ ਪਈ ਠੰਡੀ, ਪੌੜੀ ਉੱਡਿਆ ਮਾਰ ਉਡਾਰੀਆਂ ਨੂੰ, ਫਤਿਹ ਸਿੰਘ ਦੇ ਵਾਂਗ ਪ੍ਰਵਾਨ ਹੋਇਆ, ਸੀਸ ਚਾਲਾ ਮੁਸੀਬਤਾਂ ਪਾਰੀਆਂ ਨੂੰ।
ਉਹ ਸੋਹਣਾ ਫੁੱਲ ਗੁਲਾਬ ਦਾ ਪਿਆ ਜਿਵੇਂ ਵਿੱਚ ਰੱਤ ਦੇ ਤਾਰੀਆਂ ਲਾ ਰਿਹਾ ਸੀ, ਜ਼ੁਲਮੀ ਤੇਜ ਤਲਵਾਰਾਂ ਦੀ ਛਾਂ ਹੇਠਾਂ, ਸਿਦਕ ਬੰਦੇ ਦਾ ਪਰਖਿਆ ਜਾ ਰਿਹਾ ਸੀ।
ਉਹ ਧਨੀ ਦੇ ਗਦਾਇਣ ਕੀ ਜੁਰਨੈਲ ਜੋਦਾ, ਹੱਸ ਹੱਸ ਕੇ ਕਸ਼ਟ ਨੂੰ ਜਰ ਰਿਹਾ ਸੀ, ਬਾਜਾਂ ਵਾਲਿਆ ਸਿੱਖੀ ਨੂੰ ਕਾਇਮ ਰੱਖੀ, ਏਦਾਂ ਬੇਨਤੀ ਗੁਰਾਂ ਨੂੰ ਕਰ ਰਿਹਾ ਸੀ।
ਘਾਲ ਸਿੱਖੀ ਦੀ ਘਾਲਣੀ ਬੜੀ ਔਖੀ, ਤੇ ਉਹ ਗੁਰਾਂ ਦੀ ਓਟ ਤਕਾ ਰਿਹਾ ਸੀ, ਜ਼ੁਲਮੀ ਤੇਜ ਤਲਵਾਰਾਂ ਦੀ ਛਾਂ ਹੇਠਾਂ, ਸਿਦਕ ਬੰਦੇ ਦਾ ਪਰਖਿਆ ਜਾ ਰਿਹਾ ਸੀ।
ਪੁੱਤਾਂ ਵਾਲਿਆ ਪੁੱਤਾਂ ਦੇ ਛਲ ਡਾਂਡੇ, ਪੁੱਤਾਂ ਵਾਲਿਓ ਪੁੱਤਾਂ ਦੇ ਛਲ ਡਾਂਡੇ, ਸਾਡੇ ਦੁੱਖ ਵੇਖ ਕੇ ਨਹੀਂ ਦੇ ਚਲੇ ਜਾਂਦੇ ਪੁੱਤ ਮਰਨ ਦੇ ਕਾਲਜ ਛੇਕ ਪੈਂਦੇ ਸਦੀਆਂ ਤੀਕ ਵੀ ਕਦੇ ਨਾ ਭਰੇ ਜਾਂਦੇ
ਹੋਏ ਪਰ ਧੰਨ ਉਹ ਸਿਦਕੀ ਦਰਵੇਸ਼ ਯੋਧਾ ਉਹਦੇ ਭਾਣੇ ਵਿੱਚ ਸੀਸ ਚਕਾਰਿਆ ਸੀ ਜ਼ੁਲਮੀ ਤੇਜ ਤਲਵਾਰਾਂ ਦੀ ਸ਼ਾਹ ਹੇਠਾ ਸਿਦਕ ਬੰਦੇ ਦਾ ਪਰਖਿਆ ਜਾ ਰਿਹਾ ਸੀ
ਹਰਮੀ ਦੇ ਤੜਫ ਦੇ ਵੇਖ ਬੱਚੇ ਛਿੰਨੇ ਛਾਲਾ ਵਰਾ ਗਦਾ ਲਾ ਲਿਆ ਸੀ ਦਿੱਤੀ ਪੰਗ ਕਮਾਨ ਤੇ ਤੀਰ ਤੋੜੇ ਚੱਟ ਜਿਉਣ ਦਾ ਢੰਗ ਬਦਲਾ ਲਿਆ ਸੀ
ਜਿਗਰ ਦੇ ਟੋਟੇ ਦੇ ਵੇਖ ਟੋਟੇ ਗੀਤ ਪਿਆ ਆਜ਼ਾਦੀ ਦੇ ਗਾ ਰਿਹਾ ਸੀ ਜ਼ੁਲਮੀ ਤੇਜ ਤਲਵਾਰਾਂ ਦੀ ਸ਼ਾਹ ਹੇਠਾ ਸਿਦਕ ਬੰਦੇ ਦਾ ਪਰਖਿਆ ਜਾ ਰਿਹਾ ਸੀ
ਉਹ ਫੁੱਲਾਂ ਦੇ ਮਸੂਮ ਦੀ ਲਾਸ਼ ਉੱਤੇ ਪਈ ਉਹ ਲਾਸ਼ ਉੱਤੇ ਕਾਰਨਵਾ ਜਲਾਦ ਨੇ ਵਾਰ ਦਿੱਤਾ ਫੁੱਲਾਂ ਵਾਂਗ ਪਰੋ ਕੇ ਅੰਦਰਾਂ ਨੂੰ ਪਾ ਬੰਦੇ ਦੇ ਗਲ ਵਿੱਚ ਹਾਰ ਦਿੱਤਾ
ਭਾਗੋ ਵਾਲੀਆ ਕਾਲਜੇ ਹੋਲ ਪੈਂਦੇ ਧੰਨ ਸਿੱਖ ਜੋ ਨਹੀਂ ਘਬਰਾ ਰਿਹਾ ਸੀ ਜ਼ੁਲਮੀ ਤੇਜ ਤਲਵਾਰਾਂ ਦੀ ਸ਼ਾਹ ਹੇਠਾ ਸਿਦਕ ਬੰਦੇ ਦਾ ਪਰਖਿਆ ਜਾ ਰਿਹਾ ਸੀ ਸਿਦਕ ਬੰਦੇ ਦਾ ਪਰਖਿਆ ਜਾ ਰਿਹਾ ਸੀ
ਸਤਿਕਾਰ ਜੋ ਖਾਲਸਾ ਜੀ ਇੱਕ ਗੱਲ ਯਾਦ ਰੱਖੋ ਬੰਦਾ ਸਿੰਘ ਬਹਾਦਰ ਪਹਿਲਾ ਸੂਰਮਾ ਹੈ ਜਿਨੇ ਹਿੰਦੁਸਤਾਨ ਦੀ ਮੁਗਲ ਹਕੂਮਤ ਦੇ ਵਿਰੁੱਧ ਆਜ਼ਾਦੀ ਦੀ ਗੱਲ ਕੀਤੀ ਤੇ ਇਸ ਆਜ਼ਾਦੀ ਦੀ ਗੱਲ ਬਦਲੇ ਉਹਨੂੰ ਬੜੀ ਮਹਿੰਗੀ ਕੀਮਤ ਚੁਕਾਉਣੀ ਪਈ ਪੁੱਤਰ ਦੇ ਟੁਕੜੇ ਕਰ ਦਿੱਤੇ ਗਏ ਨੇ ਗਲ ਵਿੱਚ ਹਾਰ ਪਾ ਦਿੱਤਾ ਗਿਆ ਹੈ ਲਹੂ ਲਹਾਣ ਹੋਇਆ ਸੂਰਮਾ ਅਰਦਾਸ ਕਰ ਰਿਹਾ ਗੁਰੂ ਕਲਗੀਆਂ ਵਾਲਿਆ ਤੇਰਾ ਵੀ ਤਾਂ ਫਤਿਹ ਸਿੰਘ ਇੰਨੀ ਕੁ ਹੀ ਉਮਰ ਦਾ ਸੀ ਲਗਭਗ ਜਦੋਂ ਉਹ ਧਰਮ ਦੀ ਖਾਤਰ ਸ਼ਹੀਦ ਹੋਇਆ ਮੈਨੂੰ ਖੁਸ਼ੀ ਹੈ ਕਿ ਮੇਰਾ ਪੁੱਤਰ ਅਜੇ ਸਿੰਘ ਵੀ ਉਸ ਧਰਮੀ ਵੀਰ ਦਾ ਭਰਾ ਬਣ ਗਿਆ ਹੈ ਵਕਤ ਦਾ ਇਤਿਹਾਸ ਥਰ ਥਰਾ ਗਿਆ ਉਸ ਵੇਲੇ ਉਹਦੀ ਜਵਾਨ ਮਰਦੀ ਉਹਦੀ ਸੂਰਮਤਾਈ ਨੂੰ ਵੇਖ ਕੇ ਫਿਰ ਜਲਾਦਾਂ ਨੂੰ ਹੁਕਮ ਹੋਇਆ ਇਹਨੂੰ ਵੀ ਸ਼ਹੀਦ ਕਰ ਦਿੱਤਾ ਜਾਏ ਇਤਿਹਾਸ ਦੇ ਪੰਨੇ ਕਹਿੰਦੇ ਨੇ ਯੋਧੇ ਦੀਆਂ ਸਭ ਤੋਂ ਪਹਿਲਾਂ ਦੋਵੇਂ ਅੱਖਾਂ ਬਾਹਰ ਕੱਢੀਆਂ ਗਈਆਂ ਫਿਰ ਉਹਦੇ ਦੋਵੇਂ ਗੁੱਟ ਵੱਢੇ ਗਏ ਫਿਰ ਉਹਦੇ ਦੋਵੇਂ ਪੈਰ ਵੱਢੇ ਗਏ ਫਿਰ ਜਲਾਦਾਂ ਨੇ ਤੱਤੀਆਂ ਸੀਖਾਂ ਲੋਹੇ ਦੀਆਂ ਗਰਮ ਕਰਕੇ ਉਹਦੇ ਜਿਸਮ ਦੇ ਵਿੱਚ ਖੁਬੋਈਆਂ ਉਹਨੂੰ ਤੜਫਾਇਆ ਗਿਆ ਉਹਨੂੰ ਬੇਹੱਦ ਤਸੀਹੇ ਦਿੱਤੇ ਗਏ ਪਰ ਹਰ ਵਾਰੀ ਉਹਦੀ ਰਸਨਾ ਤੋਂ ਵਾਹਿਗੁਰੂ ਸ਼ਬਦ ਹੀ ਨਿਕਲਦਾ ਰਿਹਾ ਇੱਕ ਵਾਰੀ ਵੀ ਉਹਨੇ ਹਾਏ ਸ਼ਬਦ ਨਹੀਂ ਆਖਿਆ ਅਖੀਰ ਜਲਾਦ ਨੇ ਕਾਹਲੇ ਪੈ ਕੇ ਉਹਦਾ ਸੀਸ ਧੜ ਨਾਲੋਂ ਜੁਦਾ ਕਰ ਦਿੱਤਾ ਔਰ ਵਕਤ ਦਾ ਹੁਕਮਰਾਨ ਹੱਥ ਤੇ ਹੱਥ ਮਾਰ ਕੇ ਹੱਸਿਆ ਕਿ ਬੰਦਾ ਸਿੰਘ ਦੀ ਜ਼ਿੰਦਗੀ ਖਤਮ ਕਰ ਦਿੱਤੀ ਗਈ ਹੈ ਪਰ ਉਹ ਭੋਲਾ ਇਹ ਨਹੀਂ ਸੀ ਜਾਣਦਾ ਕਿ ਸ਼ਹੀਦ ਕੀ ਜੋ ਮੌਤ ਹੈ ਉਹ ਕੌਮ ਕੀ ਹਜ਼ਾਤ ਹੈ ਹਜ਼ਾਤ ਤੋਂ ਹਜ਼ਾਤ ਜਹਾਂ ਮੌਤ ਵੀ ਹਜ਼ਾਤ ਹੈ ਉਹ ਹੁਕਮਰਾਨ ਇਹ ਨਹੀਂ ਸੀ ਜਾਣਦਾ ਸ਼ਹੀਦੋਂ ਕੀ ਚਿਤਾਉਂ ਪਰ ਲੱਗੇਂਗੇ ਹਰ ਬਰਸ ਮੇਲੇ ਵਤਨ ਪੇ ਮਿਟਣੇ ਵਾਲੋਂ ਕਾ ਬਸ ਜਿਹੀ ਆਖਰੀ ਨਿਸ਼ਾਂ ਹੋਗਾ ਕੌਮ ਦੇ ਪ੍ਰਸਿੱਧ ਕਵੀ ਚਰਨ ਸਿੰਘ ਸਫਰੀ ਨੇ ਲਿਖਿਆ ਸੀ ਸਾਈਂ ਸਰਾਂ ਦੀ ਜੇਕਰਾਂ ਨਾ ਦਈਏ ਸੌਦੇ ਅਣਖ ਦੇ ਨਹੀਂ ਖਰੀਦ ਹੁੰਦੇ ਕਤਲਗਾਹਾਂ ਉਹ ਪੂਜੀਆਂ ਜਾਣ ਸਫਰੀ ਜਿੱਥੇ ਮਾਵਾਂ ਦੇ ਪੁੱਤ ਸ਼ਹੀਦ ਹੁੰਦੇ ਸਾਡੀ ਜੂਨ ਹੈ ਜੂਨ ਪਰਵਾਨਿਆਂ ਦੀ ਸੀਸ ਧਰਮ ਲਈ ਵਾਰਨਾ ਕੰਮ ਸਾਡਾ ਲਾਲੀ ਆਪਣੇ ਜਿਗਰ ਦੀ ਲਾ ਕੇ ਤੇ ਕਤਲਗਾਹ ਸ਼ਿੰਗਾਰਨਾ ਕੰਮ ਸਾਡਾ ਇਸ ਤਰ੍ਹਾਂ ਉਹ ਕੌਮ ਦਾ ਮਹਾਨ ਜਰਨੈਲ ਸਿੱਖੀ ਦੀ ਖਾਤਰ ਆਪਣਾ ਸਭ ਕੁਝ ਸਿੱਖੀ ਤੋਂ ਵਾਰ ਕੇ ਇਤਿਹਾਸ ਦੇ ਅੰਦਰ ਸੁਨਹਿਰੀ ਅੱਖਰਾਂ ਵਿੱਚ ਆਪਣਾ ਨਾਮ ਦਰਜ ਕਰਵਾ ਗਿਆ ਉਸ ਸੂਰਮੇ ਦੀ ਕਰਨੀ ਨੂੰ ਸਮਰਪਿਤ ਇਹ ਅੱਜ ਦਾ ਪ੍ਰੋਗਰਾਮ ਜਿਹੜਾ ਟੀ ਸੀਰੀਜ਼ ਕੰਪਨੀ ਵੱਲੋਂ ਰਿਕਾਰਡ ਕੀਤਾ ਗਿਆ ਹੈ ਮੈਂ ਧੰਨਵਾਦੀ ਹਾਂ ਜਿੱਥੇ ਅਕਾਲ ਪੁਰਖ ਪਰਮਾਤਮਾ ਦਾ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਬਾਬਾ ਅਮਰੀਕ ਸਿੰਘ ਜੀ ਦਾ ਉੱਥੇ ਆਪਣੇ ਉਸਤਾਦ ਪਿਤਾ ਕਵੀਸ਼ਰੀ ਦੇ ਬਾਬਾ ਬੋਰਡ ਕਵੀਸ਼ਰੀ ਮੰਡਲ ਦੇ ਚਮਕਦੇ ਸੂਰਜ ਜਿਨ੍ਹਾਂ ਦੀਆਂ ਗਿਆਨਮਈ ਰਿਸ਼ਮਾਂ ਨੂੰ ਵੇਖ ਕੇ ਕਈਆਂ ਰਾਹੀਆਂ ਨੇ ਆਪਣੇ ਰਾਹ ਲੱਭੇ ਨੇ ਮੇਰੀ ਮੁਰਾਦ ਹੈ ਗਿਆਨੀ ਜੋਗਾ ਸਿੰਘ ਜੀ ਜੋਗੀ ਜਿਨ੍ਹਾਂ ਤੋਂ ਅਸਾਂ ਸਿੱਖਿਆ ਲੈ ਕੇ ਇਸ ਖੇਤਰ ਵਿੱਚ ਪੈਰ ਰੱਖਿਆ ਔਰ ਥੋੜ੍ਹੇ ਸਮੇਂ ਵਿੱਚ ਗੁਰੂ ਕੀ ਸੰਗਤ ਨੇ ਸਾਡਾ ਬੇਹੱਦ ਮਾਣ ਕੀਤਾ ਮੈਂ ਧੰਨਵਾਦੀ ਹਾਂ ਗਿਆਨੀ ਗੁਰਮੁਖ ਸਿੰਘ ਜੀ ਐੱਮਏ ਸਾਹਿਬ ਦਾ ਸਰਦਾਰ ਰੂਪ ਸਿੰਘ ਜੀ ਸਕੱਤਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਬਾਬਾ ਅਮਰੀਕ ਸਿੰਘ ਜੀ ਗੁਰੂ ਕੀਆਂ ਸਾਰੀਆਂ ਸੰਗਤਾਂ ਦਾ ਅਤੇ ਵਿਸ਼ੇਸ਼ ਤੌਰ 'ਤੇ ਟੀ ਸੀਰੀਜ਼ ਕੰਪਨੀ ਦੇ ਮਾਲਕ ਸ਼੍ਰੀ ਦਰਸ਼ਨ ਕੁਮਾਰ ਜੀ ਦਾ ਜਿਹੜੇ ਸਿੱਖ ਇਤਿਹਾਸ ਦੀ ਸੇਵਾ ਕੈਸਟਾਂ ਰਾਹੀਂ ਬੜੇ ਪ੍ਰੇਮ ਨਾਲ ਕਰ ਰਹੇ ਹਨ ਆਓ ਕੈਸਟ ਦੇ ਅਖੀਰ ਵਿੱਚ ਜਿਤਨੇ ਵੀ ਸ਼ਹੀਦ ਜਿਨ੍ਹਾਂ ਨੇ ਆਪਣੇ ਸਿਰ ਇਸ ਸਿੱਖੀ ਦੀ ਆਣ ਸ਼ਾਨ ਬਦਲੇ ਸਮਰਪਿਤ ਕੀਤੇ ਨੇ, ਆਪਣੀਆਂ ਜਾਨਾਂ ਵਾਰ ਕੇ ਕੌਮ ਦੇ ਝੰਡੇ ਨੂੰ ਉੱਚਾ ਰੱਖਿਆ ਹੈ, ਉਹਨਾਂ ਨੂੰ ਸਮੁੱਚੇ ਰੂਪ ਵਿੱਚ ਨਮਸਕਾਰ ਕਰਦਿਆਂ ਹੋਇਆਂ ਇੱਕ ਕਵਿਤਾ, ਧੰਨ ਉਹ ਸ਼ਹੀਦ ਸੂਰਮੇ ਜਾਨਾਂ ਵਾਰ ਗਏ ਸਿਦਕ ਨਹੀਂ ਜੋ ਹਾਰੇ।
ਖਾਲਸਾ ਪੰਥ ਨਿਆਰਾ ਜਿਸ ਨੂੰ ਜਗ ਜਾਣੇ ਸਾਰਾ, ਮਰ ਕੇ ਤੇ ਮਿਲਦੀ ਸਿੱਖੀ ਖੰਡੇ ਦੇ ਨਾਲੋਂ ਤਿੱਖੀ ਸੇਰਾ, ਦੇ ਕੇ ਫੇਰ ਬਣੀ ਦਾ ਪਿਆਰੇ ਜੀ ਤਾਨੇ ਉਹਨੇ ਸ਼ਹੀਦ ਸੂਰਮੇ ਜਾਨਾ ਵਾਰੀਆਂ ਸਦਕ ਨਹੀਂ ਦੇ ਹਾਰੇ ਜੀ ਤਾਨੇ ਉਹਨੇ
ਤਨੀਆਂ ਦੇ ਉੱਤੇ ਬਹਿ ਕੇ ਮਾਲਕ ਦੇ ਭਾਣੇ ਰਹਿ ਕੇ ਦੇਗਾਂ ਵਿੱਚ ਟੁੱਬੀਆਂ ਲਾ ਕੇ ਦੂਜਾ ਲਈ ਸੀਸ ਕਟਾ ਕੇ ਤਨ ਆਰਿਆਂ ਦੇ ਨਾਲ ਨੇ ਚਰਾਉਂਦੇ ਬਈ ਤਾਨੇ ਉਹ ਸ਼ਹੀਦ ਸੂਰਮੇ ਨਾਲ ਸਿਰਾਂ ਦੇ ਜੋ ਸਿੱਖੀ ਨੂੰ ਨਾ ਪਾਉਂਦੇ ਬਈ ਤਨ
ਉਹ ਅਮਰਤ ਹੈ ਜੀਵਨ ਤਾਰਾ ਸਿੱਖੀ ਦਾ ਅਜਬਨ ਜਾਰਾ ਗੈਰਤ ਨੂੰ ਬਨ ਕੇ ਪੱਲੇ ਲੱਖਾਂ ਨਾਲ ਲੜ ਗਏ ਕੱਲੇ ਬਿਨਾ ਖੱਫਣਾ ਤੋਂ ਲੈਂਦੇ ਨੇ ਨਜ਼ਾਰੇ ਜੀ ਤਨ ਉਹਨੇ ਸ਼ਹੀਦ ਸੂਰਮੇ ਜਾਨਾ ਵਾਰ ਗਏ ਸਦਕ ਨਹੀਂ ਦੇ ਹਾਰੇ ਜੀ ਤਨ ਉਹਨੇ
ਉਹ ਦੱਸੇ ਸਰਹੰਦ ਵਿਚਾਰੀ ਜੋੜੀ ਨਾ ਸਿਦਕੋ ਹਾਰੀ ਇੱਟਾਂ ਥਾਂ ਸੀਸ ਨੂੰ ਲਾਉਣਾ ਸਿੱਖੀ ਦਾ ਮਹਿਲ ਬਣਾਉਣਾ ਖੂਨ ਆਪਣਾ ਨੀਹਾਂ ਦੇ ਵਿੱਚ ਪਾਉਂਦੇ ਬਈ ਤਨ ਸ਼ਹੀਦ ਸੂਰਮੇ ਨਾਲ ਸਿਰਾਂ ਦੇ ਜੋ ਸਿੱਖੀ ਨੂੰ ਨਾ ਪਾਉਂਦੇ ਬਈ ਤਨ
ਛਾਤੀ ਵੱਜ ਕੇ ਪੁੱਤਰਾਂ ਦੇ ਦਿਲ ਨੂੰ ਕੱਢ ਕੇ ਬਾਪੂ ਦੇ ਮੂੰਹ ਵਿੱਚ ਪਾਉਂਦੇ ਸੰਨੀਆਂ ਨਾਲ ਮਾਸ ਤੜਾਉਂਦੇ ਬੰਦਾ ਫਿਰ ਰਿਹਾ ਛੱਡਦਾ ਜੈਕਾਰੇ ਜੀ ਤਨ ਉਹਨੇ ਸ਼ਹੀਦ ਸੂਰਮੇ ਜਾਨਾ ਵਾਰ ਗਏ ਸਦਕ ਨਹੀਂ ਦੇ ਹਾਰੇ ਜੀ ਤਨ ਉਹਨੇ
ਉਹ ਹਾਕਮ ਨੇ ਤਾਂ ਹੁਕਮ ਚਲਾਉਂਦੇ ਸਿੰਘਾਂ ਦੇ ਮੁੱਲ ਪਵਾਉਂਦੇ ਛੱਡ ਕੇ ਘਰ ਵਿੱਚ ਉਜਾੜਾ ਸ਼ੇਰਾਂ ਦੀਆਂ ਖੁੱਲੀਆਂ ਵਾੜਾਂ ਛਾਵੇਂ ਤਾਰਿਆਂ ਦੀ ਰਾਤਾਂ ਨੂੰ ਉਹ ਸੌਂਦੇ ਬਈ ਤਨ ਸ਼ਹੀਦ ਸੂਰਮੇ ਨਾਲ ਸਿਰਾਂ ਦੇ ਜੋ ਸਿੱਖੀ ਨੂੰ ਨਾ ਪਾਉਂਦੇ ਬਈ ਤਨ
ਸਿਰਾਂ ਵਾਲੇ ਚਿਣ ਤੇ ਮਨਾਰੇ ਜੀ ਤਨ ਉਹਨੇ ਸ਼ਹੀਦ ਸੂਰਮੇ ਜਾਨਾ ਵਾਰ ਗਏ ਸਦਕ ਨਹੀਂ ਦੇ ਹਾਰੇ ਜੀ ਤਨ ਉਹਨੇ
ਉਹ ਸੁੱਖਾ ਸਿੰਘ ਜੋਧੇ ਵਰਗੇ ਗਿਆਨਾ ਜਿਹੜੇ ਕਰ ਗਏ ਕੈਰੀ ਕਰਨੀ ਦੇ ਪੂਰੇ ਦੀਪ ਸਿੰਘ ਵਰਗੇ ਸੂਰੇ ਹੱਸ ਤਲੀ ਉੱਤੇ ਸੀਸ ਨੂੰ ਟਕਾਉਂਦੇ ਬਈ ਤਨ ਉਹ ਸ਼ਹੀਦ ਸੂਰਮੇ ਨਾਲ ਸਿਰਾਂ ਦੇ ਜੋ ਸਿੱਖੀ ਨੂੰ ਨਾ ਪਾਉਂਦੇ ਬਈ ਤਨ
ਖੋਪਰ ਲੈਂਦੇ ਤਾਂ ਵੀ ਸਿੰਘ ਸੀਨਾ ਕਹਿੰਦੇ ਬੰਦ ਬੰਦ ਕੁਟਵਾ ਕੇ ਸਿੱਖੀ ਵੇਖੀ ਅਜਮਾ ਕੇ ਸਿੱਖੀ ਚਾਰ ਚਰਖੜੀ ਤੇ ਲੈਂਦੇ ਨੇ ਨਜ਼ਾਰੇ ਜੀ ਤਨ ਉਹਨੇ ਸ਼ਹੀਦ ਸੂਰਮੇ ਜਾਨਾ ਵਾਰ ਗਏ ਸਦਕ ਨਹੀਂ ਦੇ ਹਾਰੇ ਜੀ ਤਨ ਉਹਨੇ
ਉਹ ਸਿੰਘਣੀਆਂ ਜੇਲੀ ਪਾਈਆਂ ਰੱਖ ਕੇ ਭੁੱਖੀਆਂ ਤਰਹਾਈਆਂ ਮੁਗਲਾਂ ਦੀਆਂ ਚੱਕੀਆਂ ਪੀਵਣ ਭਾਣੇ ਦੇ ਅੰਦਰ ਜੀਵਨ ਵੈਰੀ ਬੱਚਿਆਂ ਨੂੰ ਰਹੇ ਧੜ ਪਾਉਂਦੇ ਬਈ ਤਨ ਉਹ ਸ਼ਹੀਦ ਸੂਰਮੇ ਨਾਲ ਸਿਰਾਂ ਦੇ ਜੋ ਸਿੱਖੀ ਨੂੰ ਨਾ ਪਾਉਂਦੇ ਬਈ ਤਨ
ਸਿੱਖੀ ਦੀਆਂ ਮੰਗੀਆਂ ਸ਼ਾਨਾ ਨਾਲ ਸਿਰਾਂ ਦੇ ਬਿਆਨੇ ਜਿੰਨਾ ਤਾਰੇ ਜੀ ਤਨ ਉਹਨੇ ਸ਼ਹੀਦ ਸੂਰਮੇ ਜਾਨਾ ਵਾਰੀਆਂ ਸਦਕ ਨਹੀਂ ਦੇ ਹਾਰੇ ਜੀ ਤਨ ਉਹਨੇ
ਉਹ ਸ਼ੇਰਾਂ ਦੀ ਕੌਮ ਨਰਾਲੀ ਗੈਰਤ ਬਿਨ ਜੀਵਨ ਖਾਲੀ ਬਿਪਤਾ ਤੋਂ ਕਦੇ ਨੀ ਡਰਨਾ ਵੈਰਾਂ ਲਈ ਏਦਾਂ ਮਰਨਾ ਪਾਗੋ ਵਾਲੀਆ ਜੋ ਜੱਗ ਨੂੰ ਸਿਖਾਉਂਦੇ ਬਈ ਤਨ ਸ਼ਹੀਦ ਸੂਰਮੇ ਨਾਲ ਸਿਰਾਂ ਦੇ ਜੋ ਸਿੱਖੀ ਨੂੰ ਨਾ ਪਾਉਂਦੇ ਬਈ ਤਨ
ਇਸ ਦੇ ਨਾਲ ਹੀ दास भाई जोगा सिंह भगवालिया अपने साथियों समेत सारी ही गुरु की संगत तो खिमा चाहता है। होइयां भुलां की खिमा दिओ, आग्या बख्शो, फतेह बुलाओ ते आखो जी वाहिगुरु जी का खालसा
वाहिगुरु जी की फतेह।